ਮਾਰੂ ਮਹੱਲਾ ਤੀਜਾ। ਆਪੇ ਸ੍ਰਿਸ਼ਟ ਹੁਕਮ ਸਭ ਸਾਜੀ, ਆਪੇ ਥਾਪ ਉਥਾਪ ਨਿਵਾਜੀ, ਆਪੇ ਨਿਆਉ ਕਰੇ ਸਭ ਸਾਚਾ, ਸਾਚੇ ਸਾਚ ਮਿਲਾਏ ਦਾ।
ਹੁਕਮ ਨੇ ਸਾਰੀ ਸ੍ਰਿਸ਼ਟੀ ਆਪੇ ਸਾਜੀ ਹੈ, ਆਪੇ ਸਾਜਣਾ ਕੀਤੀ ਹੈ ਸ੍ਰਿਸ਼ਟੀ ਦੀ, ਆਪੇ ਥਾਪ ਉਥਾਪ ਨਿਵਾਜੀ, ਆਪੇ ਇਹਦੇ ਨਾਲ ਆਤਮਾ ਜਿਹੜੀ ਹੈ ਜੋੜੀ ਹੈ, ਜਿਹੜਾ ਮਾਇਆ ਨਾਲ ਆਪੇ ਥਾਪੀ ਹੈ ਜੋੜੀ ਹੈ ਤੇ ਆਪੇ ਥੋੜੀ ਹੈ ਉਥਾਪ ਕੀਤੀ ਹੈ। ਇਹ ਫਿਰ ਜਿਹੜੀ ਨਵਾਜ ਕੀਤੀ ਥੱਪ ਉਥਾਪ ਤੋਂ ਵੱਖਰੀ ਜਿਹੜੀ ਹੋ ਗਈ ਉਹ ਨਵਾਜੀ ਗਈ, ਉਹ ਸੱਚਖੰਡ ਚਲੀ ਗਈ, ਉਹ ਮੁਕਤ ਹੋ ਗਈ। ਪੱਤੀ ਜੀ ਹੋਰ ਕੋਈ ਪੁਜੀਸ਼ਨ ਨਹੀਂ, ਇਹ ਤਾਂ ਜੰਮਣ ਵਾਲਾ, ਇਹ ਫਿਰ ਮੁਕਤ ਹੈ, ਨਵਾਜਿਆ ਗਿਆ ਮੁਕਤ ਹੋ ਗਿਆ, ਨਵਾਜੇ ਚ ਬਖਸ਼ਿਸ਼ ਹੁੰਦੀ ਹੈ।
ਠੀਕ ਹੈ, ਯਾ ਇਹ ਭਵ ਸਾਗਰ ਚ ਜੋਤ ਹੈ ਸੁਖ ਸਾਗਰ ਚ।
ਹਾਂ ਹਾਂ, ਆਪੇ ਨਿਓ ਕਰੇ ਸਭ ਸੱਚਾ, ਸੱਚਾ ਨਿਓ ਆਪੇ ਕਰਦਾ, ਭਈ ਕਿੱਥੇ ਇਹਨੂੰ ਪਾਉਣਾ, ਇਹਨੂੰ ਦੂਆ ਜਨਮ ਦੇਣਾ ਆ, ਇਹਨੂੰ ਨਵਾਜਣਾ, ਉਹਦਾ ਨਿਓ ਆਪੇ ਕਰਦਾ, ਉਹ ਤਾਂ ਫੈਸਲਾ ਉਹਦਾ ਹੀ ਹੈ, ਨਵਾਜਣਾ ਕਿਹਨੂੰ ਹੈ ਕਿਹਨੂੰ ਨਹੀਂ। ਪਰ ਸੱਚੇ ਸੱਚ ਮੈਂ ਲਾ ਜਾਂਦਾ, ਜਿਹੜਾ ਸੱਚਾ ਹੁੰਦਾ ਹੈ ਮਨ, ਉਹਨੂੰ ਆਪਣੇ ਨਾਲ ਜੋੜ ਲੈਂਦਾ, ਸੱਚਖੰਡ ਦੇ ਵਿੱਚ ਲੈ ਜਾਂਦਾ। ਜੇ ਮਨ ਸਚਿਆਰਾ ਹੋ ਜਾਂਦਾ ਤਾਂ ਸੱਚਖੰਡ ਉਹਨੂੰ ਵੀ ਜਗ੍ਹਾ ਮਿਲ ਜਾਂਦੀ ਹੈ, ਭਾਵੇਂ ਉਹਨੂੰ ਸ਼ਬਦ ਗੁਰੂ ਹਾਲੇ ਨਾ ਵੀ ਮਿਲਿਆ ਹੋਵੇ, ਸ਼ਬਦ ਗੁਰੂ ਵਾਲੀ ਬਖਸ਼ੇ ਨਾ ਹੋਏ ਹੋਵੇ, ਚਾਹੇ ਚਾਰ ਪਦਾਰਥ ਨਾ ਮਿਲੇ ਹੋਣ, ਦੋ ਤਾਂ ਮਿਲੇ ਹੋਏ ਨੇ। ਮਾਇਆ ਨੂੰ ਝੂਠ ਨੂੰ ਛੱਡ ਦੇਵੇ, ਝੂਠ ਦਾ ਤਿਆਗ ਕਰ, ਜੇ ਤ੍ਰਿਕੁਟੀ ਛੁੱਟ ਕੇ ਦਸ ਦਵਾਰ ਚਲਾ ਜਾਵੇ, ਛੱਡੋ ਵੀ ਗਿਆ ਪਾਰ, ਜੰਮਣ ਬਣਦੇ ਦਾ ਮੌਕਿਆ। ਹਾਂਜੀ,
ਮਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਬਿਨ ਸ਼ਬਦ ਹੈ ਪਸਮੈ ਕੀ ਢੇਰੀ, ਖੇਹੂ ਖੇਰ ਲਾਇੰਦਾ।
ਕਾਇਆ ਕੋਟ ਹੈ ਨਾ ਜਿਹੜਾ, ਕਾਇਆ ਦਾ ਗੜ ਹੈ ਅੰਦਰ, ਮਾਇਆ ਤੋਂ ਬਿਨਾਂ ਜਿਹੜਾ ਸਾਡਾ ਸੋਚਦਾ ਦਾਇਰਾ ਹੈ, ਜਿੰਨਾ ਸਾਡੇ ਕੋਲ ਚਾਨਣ ਹੈ, ਚਾਨਣ ਹੈ ਜਿੰਨਾ ਅੰਦਰ, ਕਾਇਆ ਕੋਟ ਹੈ, ਇਹੀ ਆਕਾਰ ਹੈ ਜਿੰਨਾ ਚਾਨਣ ਹੈ, ਇਹੀ ਸਾਡੀ ਦੇਹੀ ਹੈ ਗੁਪਤ, ਇਹੀ ਆਕਾਰ ਹੈ, ਇਹੀ ਅਕਾਲ ਮੂਰਤ ਹੈ, ਕਾਇਆ ਕੋਟ ਹੈ ਆਕਾਰ, ਇਹ ਆਕਾਰ ਹੈ, ਬਾਲ ਆਕਾਰ ਇਹੋ ਜਿਹਾ ਨਹੀਂ ਹੈ, ਅੰਦਰਲੇ ਆਕਾਰ ਦੇ ਚਰਨ ਨੇ, ਉਸੇ ਆਕਾਰ ਦੇ ਨੇਤਰ ਨੇ, ਉਸੇ ਆਕਾਰ ਦੀ ਰਸਨ ਹੈ, ਮਾਇਆ ਮੋਹ ਪਸਰਿਆ ਪਾ ਸਾਰਾ। ਬਾਕੀ ਜਿਹੜਾ ਬਾਹਰਲਾ ਮਾਇਆ ਮੋਹ ਹੈ ਨਾ, ਬਾਹਰਲਾ ਸਰੀਰ, ਇਹ ਤਾਂ ਉਹਦੇ ਚ ਪਸਾਰਿਆ ਹੋਇਆ ਹੋਇਆ, ਉਹਦੇ ਉੱਤੇ ਚੜਿਆ ਹੋਇਆ ਕੁਛ ਹੋਰ, ਉਹ ਓੜਿਆ ਹੋਇਆ ਉਹਨੇ ਵਸਤਰ, ਇਹ ਸਰੀਰ ਰੂਪੀ ਜਿਹੜਾ ਪੰਜ ਤੱਤਾਂ ਦਾ,
ਇਹ ਮਾਇਆ ਦਾ ਫੋਲਕ ਚੜਿਆ ਹੋਇਆ ਬ੍ਰਹਮ ਤੇ,
ਮਾਇਆ ਦੀ ਧੂੜ ਜੰਮੀ ਹੋਈ ਹੈ, ਤਾਂ ਇਹਦਾ ਪਸਾਰਾ ਏਡੀ ਨਾ, ਜਿਹੜਾ ਮੈਨੂੰ ਸ਼ਬਦ ਹੈ ਭਸਮਾ ਕੀ ਢੇਰੀ, ਨਾਦ ਨੀ ਨਾ ਸੁਣਿਆ, ਸ਼ਬਦ ਗੁਰੂ ਨੇ ਸੁਣਿਆ, ਉਹ ਵੀ ਭਸਮਾ ਕੀ ਢੇਰੀ ਹੋਈ ਹੈ, ਸਮਝ ਲਓ ਅੰਦਰਲਾ ਵੀ, ਆਹ ਸਰੀਰ ਭਸਮਾ ਕੀ ਢੇਰੀ ਹੈ, ਉਹ ਬਸ ਉਹਦੇ ਬਾਰੇ ਚੱਕ ਹੀ ਜਾਂਦਾ, ਭਸਮਾ ਕੀ ਢੇਰੀ ਹੋਰ ਚਾਹੀਦੀ ਹੈ, ਅਗਲਾ ਸਰੀਰ ਹੋਰ ਚਾਹੀਦਾ, ਉੱਥੇ ਹੀ ਰਹਿੰਦੀ ਹੈ ਧਰਤੀ, ਭਸਮਾ ਕੀ ਢੇਰੀ ਤੇ ਬੈਠਾ ਰਹਿੰਦਾ, ਉਧਰੇ ਝਾਕਦਾ ਰਹਿੰਦਾ, ਅਗਲੇ ਸਰੀਰ ਦੇ ਇੰਤਜ਼ਾਰ ਹੀ ਬੈਠਾ ਰਹਿੰਦਾ, ਹੁਣ ਹੋਰ ਮਿਲੂਗਾ, ਖੇਹੂ ਖੇਹ ਲਾਏਗਾ, ਜਿਹੜਾ ਮਹਲਾ ਸਰੀਰ ਰੱਖੇ ਇਹਦਾ ਖੇਹ ਜੇ ਰਲ ਜਾਣੀ ਹੈ, ਜੇ ਇਸੇ ਨੂੰ ਮੰਨਦਾ ਸਭ ਕੁਝ, ਫਿਰ ਇਹ ਤਾਂ ਭਸਮਾ ਕੀ ਢੇਰੀ ਹੋਇਆ, ਫਿਰ ਇਹਦਾ ਫਿਰ ਖੇਹ ਚ ਰਲ ਜੂ, ਤੂੰ ਫਿਰ ਕੀ ਹੋਇਆ। ਹਾਂਜੀ,
ਹੁਣ ਤੁਸੀਂ ਕਿਹਾ ਸ਼ਬਦ ਨਾ ਸੁਣੇ, ਤਾਂ ਇਹਦਾ ਮਤਲਬ ਜਦੋਂ ਪੂਰਨ ਬ੍ਰਹਮ ਹੋ ਜਾਂਦਾ ਹੈ, ਸ਼ਬਦ ਸੁਣ ਵੀ ਲੈਂਦਾ, ਫਿਰ ਉਸ ਤੋਂ ਬਾਅਦ ਫਿਰ ਹੋ ਸਕਦਾ ਇਹਨੂੰ ਬੋਲਣ ਦਾ ਹੁਕਮ ਨਾ ਹੋਵੇ? ਹਾਂਜੀ,
ਜਿੰਨਾ ਚਿਰ ਹੁਕਮ ਨਹੀਂ ਹੁੰਦਾ ਬੋਲਣ ਦਾ, ਉਹਨਾਂ ਚਿਰ ਕਿਵੇਂ ਬੋਲੂਗਾ, ਉਹਨਾਂ ਚਿਰ ਜੇ ਗੱਲ ਕਰੂਗਾ ਸਿਰਫ ਓਨੀ ਕੇ ਗੱਲ ਕਰੂਗਾ, ਆਪਣਾ ਸੰਤੋਖ ਤੱਕ ਉੱਪੜਨਾ ਕਿਵੇਂ, ਆ ਜਿਹੜੀਆਂ ਟਿੱਪਣੀਆਂ ਨੇ ਦੂਜੇ ਧਰਮਾਂ ਤੇ ਨਹੀਂ ਕਰਦਾ, ਦੂਜੀਆਂ ਪੱਤਾਂ ਤੇ ਟਿੱਪਣੀਆਂ ਵਾਲੀ ਗੱਲ ਉਹ ਕਹਾਂਦੀ ਹੈ, ਮੇਰੀ ਰਚਨੀ ਕੋਈ ਜ਼ਰੂਰੀ ਨਹੀਂ ਹੁੰਦੀ, ਕਿਤੇ ਇੰਨਾ ਹੀ ਨੇ ਭਗਤ ਹੈ ਕਿ ਭਗਤ ਤੋਂ ਵੀ ਜ਼ਿਆਦਾ ਨੇ, ਉਹ ਫਿਰ ਜਿਹੜੀ ਕਹੀ ਹੈ ਨਾ ਅਸੰਖ ਕਰੋੜ ਖਾਂਦੇ ਨੇ ਇੱਕ ਦੀ ਬਰਕਤ, ਉਹ ਫਿਰ ਉਹ ਗੱਲ ਨਹੀਂ ਸੀ ਬਣਨੀ, ਅਸੰਖ ਹੋਰ ਵੀ ਇਹੋ ਜਿਹੇ ਬਹੁਤ ਨਿਕਲ ਗਏ ਹੋਣੇ ਨੇ ਛੇਵੇਂ ਪਾਤਸ਼ਾਹ ਵਰਗੇ, ਉਹ ਕਹਿਣ ਦਾ ਮਤਲਬ ਇਹ ਸੀ ਉੱਥੇ ਛੇਵੇਂ ਪਾਤਸ਼ਾਹ ਨੂੰ ਕੋਈ ਚੈਲੇਂਜ ਤਾਂ ਨਹੀਂ ਕਰ ਸਕਿਆ ਉਦੋਂ, ਇਹ ਗੁਰੂ ਨਹੀਂ ਹੈ, ਸੱਤਵੇਂ ਪਾਤਸ਼ਾਹ ਨੂੰ ਕੋਈ ਚੈਲੇਂਜ ਸਾਬਤ ਨਹੀਂ ਕਰ ਸਕਿਆ, ਗੁਰੂ ਜਿਹੜੀਆਂ ਤੇ ਉਹ ਗਿਆਨ ਹੈ ਨੀ, ਇਹ ਵੀ ਅੱਠਵੇਂ ਪਾਤਸ਼ਾਹ ਨੂੰ ਨਹੀਂ ਕਰ ਸਕਿਆ, ਆਏ ਨੇ ਉਹਨਾਂ ਨਾਲ ਚਰਚਾ ਕਰਨ ਵਾਲੇ ਬੰਦੇ, ਖਾੜੇ ਤੋਂ ਬਾਹਰ ਮਾਰੇ।
ਠੀਕ ਹੈ, ਬਿਨ ਸ਼ਬਦ ਹੈ ਬਸ ਮੈਂ ਕੀ ਢੇਰੀ, ਇਹਦੇ ਕੋਲ ਚਾਰ ਪਦਾਰਥ ਹੈ ਜੀ, ਹੁਣ
ਬਿਨ ਸ਼ਬਦ ਹੈ ਆ ਜਿਹੜਾ ਬਾਹਰਲਾ ਉਪਦੇਸ਼ ਹੈ, ਉਹਦੇ ਬਿਨਾਂ ਵੀ ਭਸਮਾ ਦੀ ਢੇਰੀ ਹੋਈ ਹੈ, ਉਹ ਫਿਰ ਉਹ ਮੜੀ ਬਣਾ ਲੈਂਦੇ ਨੇ, ਆ ਜਿਹੜੇ ਉਪਦੇਸ਼ ਨੇ ਤਾਂ ਹੀ ਉਹ ਆਪਣੀਆਂ ਮੜੀਆਂ ਬਣਾ ਕੇ ਉੱਥੇ ਪਜਵਾਉਂਦੇ ਨੇ ਲੋਕਾਂ ਤੋਂ, ਉਹ ਉੱਚੇ ਲੈਵਲ ਦੀ ਗੱਲ ਹੈ, ਸ਼ੁਰੂ ਤਾਂ ਇੱਥੋਂ ਹੁੰਦੀ ਹੈ ਨਾ, ਜਿਹਨਾਂ ਲੋਕਾਂ ਨੇ ਗੁਰਬਾਣੀ ਨਹੀਂ ਮੰਨੀ, ਗੁਰਬਾਣੀ ਨਹੀਂ ਸੁਣੀ, ਨਹੀਂ ਮਿਲੀ, ਉਹਨਾਂ ਨੇ ਆਪਣੀ ਦੇਹ ਜਿੱਥੇ ਸੀ ਉੱਥੇ ਪਸਮੇ ਦੀ ਢੇਰੀ ਨੂੰ ਉੱਥੇ ਆਪਣਾ ਮੰਦਰ ਵਗੈਰਾ ਜੋ ਬਣਵਾ ਲਿਆ ਲੋਕਾਂ ਤੇ ਪੂਜਾ ਸਥਾਨ ਬਣਾ ਲਿਆ ਪਹਿਲਾਂ ਉਹਨਾਂ ਦਾ ਬਣਾਇਆ ਸੀ ਆਪਣੇ ਗੁਰੂ ਦਾ ਉਹਨਾਂ ਦਾ ਦੂਜਿਆਂ ਨੇ ਬਣਾ ਲਿਆ ਇਹ ਪਸਮੇ ਦੀ ਢੇਰੀ ਚਲੀ ਜਾਣੀ ਉਹ ਪਸਮੇ ਦੀ ਢੇਰੀ ਆ ਉੱਥੇ ਜਿੱਥੇ ਤੁਸੀਂ ਬਣਾਇਆ ਹੋਇਆ ਕਹਿਣ ਦਾ ਮਤਲਬ ਇਹ ਉਹ ਸਰੀਰ ਪਸਮੇ ਦੀ ਢੇਰੀ ਹੋਈ ਆ ਫਿਰ ਮੰਨਿਆ ਉਹਨਾਂ ਨੇ ਹੁਣ ਜੇ ਉਦੋਂ ਕਹਾਂ ਚਲੇ ਜਾਈਏ ਅੰਦਰਲਾ ਸਰੀਰ ਹੈ ਜਿਹੜਾ ਉਹ ਤਾਂ ਫਿਰ ਗਾਇਬ ਹੋ ਗਿਆ ਰਿਹਾ ਹੀ ਨਾ ਪਸਮੇ ਦੀ ਢੇਰੀ ਸਰੀਰ ਮੰਨ ਲਿਆ ਇਹਨਾਂ ਨੇ ਅਸੀਂ ਬਣਾ ਲਈ ਸਰੀਰ ਨੂੰ ਪਸਮੇ ਦੀ ਢੇਰੀ ਮੰਨਦੇ ਹਾਂ ਉਪਦੇਸ਼ ਜਦ ਮਿਲਦਾ ਫੇਰ ਬਾਲਾ ਸ਼੍ਰੀ ਪਸਮੇ ਦੀ ਢੇਰੀ ਹੋ ਜਾਂਦਾ ਅੰਦਰਲਾ ਸਰੀਰ ਰਹਿ ਜਾਂਦਾ ਅਸਲੀ ਫਿਰ ਉਹਦੀ ਖੋਜ ਸ਼ੁਰੂ ਹੁੰਦੀ ਹੈ ਅਸੀਂ ਨਹੀਂ ਮੰਨਦੇ ਇਸੇ ਕਰਕੇ ਮੂਰਤੀ ਪੂਜਾ ਕੱਟ ਹੋਊਗੀ ਮੂਰਤੀ ਪੂਜਾ ਨੂੰ ਅਸੀਂ ਤਾਂ ਨਹੀਂ ਮੰਨਦੇ ਸਾਡੀ ਪ੍ਰੋਬਲਮ ਹੈ ਪਸਮੇ ਦੀ ਢੇਰੀ ਦੇ ਅਸੀਂ ਪੁਜਾਰੀ ਨਹੀਂ ਹੈਗੇ
ਅਸੀਂ ਚੇਤਨ ਦੇ ਪੁਜਾਰੀ
ਸਿੱਖ ਤਾਂ ਫੇਰ ਉਹੀ ਬਸ ਮਹਿੰਗੀ ਢੇਰੀ ਤੇ ਲੱਗੇ ਬੈਠੇ ਨੇ ਹਾਂਜੀ
ਕਾਇਆ ਕੰਚਨ ਕੋਟ ਅਪਾਰਾ ਜਿਸ ਵਿਚ ਰਵਿਆ ਸ਼ਬਦ ਅਪਾਰਾ ਗੁਰਮੁਖੀ ਗਾਵੇ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਏ ਦਾ
ਕਾਇਆ ਜਿਹੜੀ ਹੈਗੀ ਅਸਲ ਦੇ ਵਿੱਚ ਜਿਹੜਾ ਅੰਦਰਲਾ ਸਰੀਰ ਹੈ ਕਾਇਆ ਇਹ ਬਾਹਰਲੇ ਸਰੀਰ ਨੂੰ ਕਾਇਆ ਕਹਿਣ ਲੱਗੇ ਤਾਂ ਮਾਇਆ ਹੈ ਬਾਹਰਲਾ ਤਾਂ ਮਾਇਆ ਨੂੰ ਕਾਇਆ ਕਹਿਣ ਲੱਗੇ ਇੱਥੇ ਰੋਲਾ ਕਾਇਆ ਕੰਚਨ ਕੋਟ ਅਪਾਰਾ ਉਹਦਾ ਜਿਵੇਂ ਕੰਚਨ ਹੁੰਦਾ ਹੈ ਕੰਚਨ ਹੈ ਜੇ ਉਹਨੂੰ ਸਾੜੀ ਜਾਓ ਸੜਦਾ ਨੀ ਘਟਦਾ ਨੀ ਆਤਮਾ ਸਰੀਰ ਬਾਹਰ ਸੜੇ ਤੇ ਨੀ ਘਟਦੀ ਹੁੰਦੀ ਉਹਨੂੰ ਕੋਈ ਨੀ ਫਰਕ ਪੈਂਦਾ ਹੁੰਦਾ ਗਿਆਨ ਨਹੀਂ ਘਟਦਾ ਹੁੰਦਾ ਕਾਇਆ ਕੰਚਨ ਕੋਟ ਅਪਾਰਾ ਉਹਦਾ ਤਾਂ ਇਹ ਵੀ ਨੀ ਪਤਾ ਕਿੱਥੇ ਤੱਕ ਦਾ ਕੋਟ ਹੈ ਆ ਸਰੀਰ ਦੇ ਬਾਹਰ ਹੁੰਦਾ ਉਹ ਅਪਾਰਾ ਸਰੀਰ ਦੇ ਅੰਦਰ ਅੰਦਰ ਨੀ ਹੁੰਦਾ ਸਰੀਰ ਉਹਦੀ ਪਕੜ ਚ ਹੁੰਦਾ ਉਹ ਸਰੀਰ ਦੀ ਪਕੜ ਚ ਨਹੀਂ ਹੁੰਦਾ ਕੋਟ ਅਪਾਰਾ ਉਹ ਤਾਂ ਇਹੋ ਜਿਹਾ ਕੋਟ ਹੈ ਜਿਹਦੀ ਸਮਝ ਨਹੀਂ ਹੈ ਦੁਨੀਆ ਦੱਸੇ ਨਹੀਂ ਸਕਦੀ ਕੀ ਆ ਅਪਾਰਾ ਕੋਟ ਹੈ ਸਾਡੀ ਮਨੁੱਖ ਬੁੱਧੀ ਤੋਂ ਬਾਹਰ ਹੈ ਸਾਡੀ ਸਮਝ ਤੋਂ ਹੀ ਪਰੇ ਹੈ ਉਹ ਕੋਟ ਅਸੀਂ ਸਮਝ ਲਈਏ ਕਿਹਾ ਜਾ ਜਿਸ ਵਿੱਚ ਰਵਿਆ ਸ਼ਬਦ ਅਪਾਰਾ ਇਹ ਤਾਂ ਸ਼ਬਦ ਇੱਕ ਵਚਨ ਇਹਦੇ ਵਿੱਚ ਸ਼ਬਦ ਰਵਿਆ ਹੋਇਆ ਹੁਕਮ ਹੈ ਉਹਦੇ ਵਿੱਚ ਹੁਕਮ ਤੇ ਬਿਨਾਂ ਉਹ ਕੋਟ ਉਹਨਾਂ ਚ ਲੈ ਨਹੀਂ ਸਕਦਾ ਹੁਕਮ ਨਾਲ ਜੁੜਿਆ ਹੋਇਆ ਹੁਕਮ ਨਾਲ ਉਹਨੂੰ ਜੁੜਿਆ ਹੋਇਆ ਕਰਕੇ ਹੀ ਉਹਦਾ ਚਾਨਣ ਹੈ ਬਾਹਰ ਸ਼ਬਦ ਅਪਾਰਾ ਉਹਦੇ ਵਿੱਚ ਹੈ ਰਵਿਆ ਹੋਇਆ ਉਹਦੇ ਵਿੱਚ
ਚਾਹੇ ਦਾਲ ਹੈ ਤਾਂ ਵੀ ਇਹਦੇ ਚ ਰਵਿਆ ਹੋਇਆ ਸ਼ਬਦ ਹੈ ਜੀ
ਦੇਖੋ ਜਿਹੜਾ ਅੰਦਰਲਾ ਸਰੀਰ ਹੈ ਉਹਦੇ ਚ ਸ਼ਬਦ ਦੀ ਹੀ ਸ਼ਕਤੀ ਹੈ ਜਿਹਦੇ ਨਾਲ ਉਹ ਹਾਰਟ ਆਰੋ ਕੰਮ ਕਰਦੇ ਨੇ ਹਾਰਟ ਚੱਲਦਾ ਜਾਂ ਫੇਫੜਾ ਚੱਲਦਾ ਉਹਦੀ ਸ਼ਕਤੀ ਸ਼ਬਦ ਪਾਰੇ ਦੀ ਸ਼ਕਤੀ ਮੈਨੂੰ ਹੁਕਮ ਦੇ ਬਿਨਾਂ ਚੱਲੇ ਨਹੀਂ ਸਕਦੇ ਤਾਕਤ ਹੁਕਮ ਚ ਜੋਚ ਤਾਕਤ ਨਹੀਂ ਹੁੰਦੀ ਜੋਚ ਕੋਈ ਸ਼ਕਤੀ ਨਹੀਂ ਹੁੰਦੀ ਸ਼ਕਤੀ ਹੁਕਮ ਦੇ ਬਿਨਾਂ ਕੰਮ ਨਹੀਂ ਕਰਦੀ ਇੱਛਾ ਸ਼ਕਤੀ ਉਹਦੇ ਵਿੱਚ ਪਾਈ ਹੋਈ ਹੈ ਪਰਮੇਸ਼ਰ ਦੀ ਇੱਛਾ ਸ਼ਕਤੀ ਹੈ ਉਹ ਕੰਮ ਕਰਦੀ ਹੈ ਤਾਂ ਸਾ ਹੁੰਦਾ ਉਹਨੂੰ ਜਿੰਨਾ ਚਿਰ ਉਹਦੀ ਇੱਛਾ ਸ਼ਕਤੀ ਰਹੂਗੀ ਇਹਦੇ ਵਿੱਚ ਸ਼ਕਤੀ ਕੰਮ ਕਰੂਗੀ ਉਹਨਾਂ ਚਿਰ ਸਾਹ ਲੈ ਸਕਦਾ ਜਦੋਂ ਉਹਨੇ ਆਪਣੀ ਸੁੱਚ ਆਫ ਕਰਤੀ ਇਹਦਾ ਸਾਹ ਤੇ ਬੰਦ ਹੋ ਜਾਣਾ ਇਹ ਸਾਹ ਚਾਹੁੰਦਾ ਹੋਇਆ ਵੀ ਨਹੀਂ ਲੈ ਸਕਦਾ ਹੱਥ ਨੂੰ ਨਹੀਂ ਧੜਕਾ ਸਕਦਾ
ਠੀਕ ਹੈ
ਫਿਰ ਨਹੀਂ ਕਰ ਸਕਦਾ
ਗੁਰਮੁਖੀ ਗਾਵੇ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਏ ਦਾ
ਗੁਰਮੁਖ ਹੈ ਉਹ ਸਦਾ ਹੀ ਸਾਚੇ ਦੇ ਗੁਣ ਗਾਉਂਦਾ ਸਾਚਾ ਅੰਦਰਲਾ ਮਿਲ ਪ੍ਰੀਤਮ ਸੁਖ ਪਾਏ ਦਾ ਆਪਣੇ ਪ੍ਰੀਤਮ ਨੂੰ ਮਿਲ ਕੇ ਗੁਰਮੁਖੀ ਜਿਹੜੀ ਬੁੱਧੀ ਹੈ ਸੁਰਤ ਹੈ ਆਪਣੇ ਮੂਲ ਨੂੰ ਮਿਲ ਕੇ ਸੁਖ ਪਾਉਂਦੀ ਹੈ ਉਹ ਜੇ ਆਪਣੇ ਅੰਦਰ ਮਿਲੀ ਰਹਿੰਦੀ ਹੈ ਜੁੜੀ ਰਹਿੰਦੀ ਹੈ ਤਾਂ ਸੁਖ ਜੇ ਤਿਰਕੁੜੀ ਜੁੜਦੀ ਹੈ ਫਿਰ ਸੁਖ ਚਲਾ ਜਾਂਦਾ ਸੁਖ ਨਹੀਂ ਰਹਿੰਦਾ ਹਾਂਜੀ
ਬੜੀ ਹੀ ਸਰਲ ਭਾਸ਼ਾ ਵਿੱਚ ਜੋ ਨਿਰਾਕਾਰੀ ਸਰੀਰ ਹੈ ਉਹਦੀ ਵਿਆਖਿਆ ਚੱਲ ਰਹੀ ਆਇਆ ਹਰੀ ਮੰਦਰ ਹਰੀ ਆਪ ਸਵਾਰੇ ਇਸ ਵਿੱਚ ਹਰ ਜਿਉ ਵਸੈ ਮੁਰਾਰੇ ਗੁਰ ਕੈ ਸ਼ਬਦੀ ਵਣਜਣ ਵਪਾਰੀ ਨਦਰੀ ਆਪ ਮਿਲਾਏਂਦਾ
ਜਿਹੜੀ ਕਾਇਆ ਹੈ ਹਰ ਮੰਦਰ ਹੈ ਹਰ ਵਸਾ ਉਹਦੇ ਵਿੱਚ ਜਿਹੜਾ ਜੀਵ ਦਾ ਮੂਲ ਹੈ ਉਹ ਹਰ ਆਪ ਹੀ ਹੈ ਹਰ ਕਾਇਆ ਜਿਹੜੀ ਮੰਦਰ ਹੈ ਉਹਦੇ ਵਿੱਚ ਵਸਦਾ ਉਹ ਕਾਇਆ ਹਰ ਮੰਦਰ ਹਰੀ ਆਪ ਸਵਾਰੇ ਹਰ ਆਪ ਉਹਨੂੰ ਸਵਾਰ ਸਕਦਾ ਹੁਣ ਸਵਾਲ ਹੈ ਸਵਾਰਦਾ ਕਿਉਂ ਨਹੀਂ ਸਵਾਰ ਕਿਵੇਂ ਸਕਦਾ ਗੁਰਬਾਣੀ ਅਸੀਂ ਸੁਣਦੇ ਹਾਂ ਜੇ ਤਾਂ ਹਾਲ ਨੇ ਲਈ ਮਨ ਅੰਦਰ ਲੈ ਨੇ ਫਿਰ ਤਾਂ ਸਮਝ ਗਈ ਸਮਾਲ ਨਹੀਂ ਮੰਨ ਲਈ ਗੁਰਬਾਣੀ ਜੋ ਕਹਿਣੀ ਹੈ ਜੋ ਮੰਨ ਲਿਆ ਕਾਇਆ ਸਮਾਲ ਲਈ ਜੇ ਨਾ ਮੰਨਿਆ ਨਹੀਂ ਸਮਾਲੀ ਆਪੇ ਸਮਾਲਦਾ ਫਿਰ ਦੁਆ ਕਿਵੇਂ ਸਮਾਲ ਦੂ ਜਿਹੜਾ ਬੈਠਾ ਅੰਦਰ ਝਾੜੂ ਉਹੀ ਮਾਰ ਸਕਦਾ ਜਿਹੜਾ ਬਾਹਰ ਹੈ ਉਹ ਤਾਂ ਕਹਿ ਸਕਦਾ ਦੇਖ ਸਕਦਾ ਕਾਇਆ ਦੇ ਵਿੱਚ ਹਰ ਆਪ ਹੈ ਹਰੀ ਉਹ ਸਮਾਲ ਸਕਦਾ ਹਰ ਆਪ ਸਵਾਰੇ ਉਹ ਆਪੇ ਸਮਾਲਦਾ ਸੁਣਦਾ ਬਾਹਰੋਂ ਜ਼ਰੂਰ ਹੈ ਸਮਝਦਾ ਬਾਹਰੋਂ ਜ਼ਰੂਰ ਹੈ ਸਵਾਲਣਾ ਕਿਵੇਂ ਉਹਨੂੰ ਨਹੀਂ ਪਤਾ ਜੇ ਉਹ ਸੁਣਨਾ ਸੁਣ ਕੇ ਦੱਸਣਾ ਸਮਝ ਕੇ ਦੱਸਣਾ ਉਹ ਅਕਲ ਦਾ ਕੰਮ ਹੈ ਹਰ ਨੂੰ ਅਕਲ ਦਾ ਕੰਮ ਆ ਸੁਣ ਕੇ ਸਮਝ ਕੇ ਦੱਸਣਾ, ਹਰ ਦਾ ਫਿਰ ਕੰਮ ਆ ਮੰਨਣਾ। ਜੋ ਨਹੀਂ ਮੰਨਦਾ ਤਾਂ ਕਾਇਆ ਨਹੀਂ ਸਮਝਦੀ, ਨਾ ਸੁਣੇ ਤੇ ਨਾ ਸਮਝੇ ਤੇ ਨਹੀਂ ਸਮਝਦੀ, ਮੰਨੇ ਤੇ ਬਗੈਰ ਨਹੀਂ ਸਮਝਦੀ। ਜੇ ਉਹ ਸੰਭਾਲਣਾ ਚਾਹੁੰਦਾ ਫਿਰ ਕਾਇਆ ਸਮਝਦੀ ਆ। ਜੇ ਉਹ ਪਤਾ ਦੂਗਾ ਕਹਿੰਦਾ ਤੁਹਾਡੇ ਘਰ ਉਹਦੇ ਵਿੱਚ ਕੂੜਾ ਕਰ ਖੜਿਆ ਕੋਈ ਚੀਜ਼ ਪਈ ਆ ਕਮਰੇ ਚ, ਇਹਨੂੰ ਬਾਹਰ ਸੁੱਟ ਦੋ। ਜੇ ਸੁਣ ਕੇ ਤੁਸੀਂ ਦੂਏ ਪਾਸੇ ਨੂੰ ਮੂੰਹ ਕਰ ਲੈਣਾ ਫਿਰ ਤਾਂ ਗੰਦਗੀ ਦੇ ਵਿੱਚ ਰਹਿ ਗਈ। ਔਕੜਾਂ ਦੀ ਗੰਦਗੀ ਨੂੰ ਆਪੇ ਕੱਢਣਾ ਪੈਣਾ। ਜੇ ਗੁਰਬਾਣੀ ਜੋ ਪਤਾ ਲੱਗੇ ਤੇ ਵੀ ਜਿਹੜੇ ਚੁੱਪ ਕਰ ਜਾਣਗੇ ਉਹ ਕਾਇਆ ਨਹੀਂ ਸਮਝ, ਅਸਲ ਵਿੱਚ ਉਹਨਾਂ ਦਾ ਹਰ ਆਪ ਨਹੀਂ ਚਾਹੁੰਦਾ। ਇਹ ਭੇਦ ਦੱਸਦੇ ਨੇ ਕਾਇਆ ਨੂੰ ਹਰ ਆਪੇ ਸਵਾਰਦਾ, ਇਹ ਹਰ ਦੀ ਜ਼ਿੰਮੇਵਾਰੀ ਆ। ਉਹੀ ਹਰੇ ਰਾਮ ਹਰੇ ਕ੍ਰਿਸ਼ਨ। ਹਾਂਜੀ,
ਇਸ ਵਿੱਚ ਹਰ ਜੀਉ ਵਸੈ ਮੁਰਾਰੇ।
ਹਾਂ, ਹਰ ਜੀਉ ਮੁਰਾਰੇ ਵਸਦਾ, ਉਹੀ ਮੁਰਾਰੇ ਉਸ ਨੂੰ ਕਿਹਾ ਆ, ਉਹਦੇ ਨੂੰ ਹਰ ਜੀਉ ਕਿਹਾ। ਫਿਰ ਉਹ ਤਾਂ ਸਾਰਿਆਂ 'ਚ ਵਸਦਾ, ਉਹਦੀ ਸਾਰਿਆਂ 'ਚ ਹਰ ਜੀਉ ਮੁਰਾਰੇ ਵਸਦਾ ਉਹ ਕਹਿੰਦੇ ਨੇ। ਉਹਨੂੰ ਗੁਰਬਾਣੀ ਕਲੀਅਰ ਕਰ ਲਈ ਆ ਵੀ ਕਿਵੇਂ ਵਸਦਾ। ਇਹਨਾਂ ਨੇ ਉਹਨੂੰ ਕਲੀਅਰ ਕਰਨ ਦੀ ਬਜਾਏ ਮੂਰਤੀਆਂ ਬਣਾ ਕੇ ਬੱਬੜ ਬੂਸਾ ਬਾਤਾਂ ਵੀ ਵਿੱਚ ਨਹੀਂ ਵਸਦਾ ਹੈਗਾ, ਸਾਰਿਆਂ 'ਚ ਵਸਦੇ ਤਾਂ ਬੜਾ ਗੁਣ ਗਾਇਬ ਕਰਤਾ ਇਹਨਾਂ ਨੇ। ਗੁਰਬਾਣੀ ਕਹਿੰਦੀ ਹੈ ਸਾਰਿਆਂ 'ਚ ਵਸਦਾ, ਤਾਂ ਇੰਨਾ ਫਰਕ ਹੈ ਇਹਨਾਂ ਦਾ।
ਨਾਲੇ ਸਾਡਾ ਮੁਰਾਰੇ ਰਾਮ ਹੈ, ਇਹਨਾਂ ਦਾ ਮੁਰਾਰੇ ਕ੍ਰਿਸ਼ਨ ਹੈ, ਇਹ ਵੀ ਫਰਕ ਹੈ।
ਹਾਂ, ਜਿਹੜੇ ਕ੍ਰਿਸ਼ਨ ਦੇ ਦੁਸ਼ਮਣ ਨੇ ਉਹਨਾਂ ਦਾ ਦੁਸ਼ਮਣ ਹੈ ਰਾਮ, ਔਗਣਾ ਦਾ ਹੀ ਦੁਸ਼ਮਣ ਹੈ, ਗੁਣਾ ਦਾ ਤਾਂ ਦੁਸ਼ਮਣ ਹੀ ਨਹੀਂ ਹੋ ਰਾਮ।
ਕ੍ਰਿਸ਼ਨ ਦਾ ਹੀ ਦੁਸ਼ਮਣ,
ਕ੍ਰਿਸ਼ਨ ਗੁਣਾ ਗੁਣ ਦੋਏ ਰੱਖ ਲੈਂਦਾ, ਉਹ ਕਹਿੰਦਾ ਕੋਈ ਨਹੀਂ ਵੀ ਕੰਮ ਲੈ ਲਾਂਗੇ, ਉਹ ਹੇਰਾ ਫੇਰੀ ਵੀ ਰੱਖ ਲੈਂਦੇ ਨਾਲ।
ਹਾਂ, ਸਾਰੀ ਮਹਾਭਾਰਤ ਹੇਰਾ ਫੇਰੀ ਦੇ ਸਿਰ ਪਰ ਜਿੱਤੀ ਹੈ।
ਆਇਆ ਨਾ, ਇਸੇ ਨੂੰ ਕਹਿੰਦੇ ਨੇ ਇਹਨਾਂ ਦੀ ਨੀਤੀ ਜਿਹੜੀ ਹੈ, ਰਾਜਨੀਤੀ ਹੋ ਗਈ ਨਾ ਫਿਰ ਤਾਂ ਨੀਤੀ।
ਹਾਂਜੀ, ਗੁਰ ਕੈ ਸ਼ਬਦੀ ਵਣਜਨ ਵਪਾਰੀ ਨਦਰੀ ਆਪ ਮਿਲਾਏਂਦਾ।
ਆ ਗੁਰਬਾਣੀ ਜਿਹੜੀ ਗੁਰਕਾ ਉਪਦੇਸ਼ ਹੈ, ਜਿਹੜਾ ਗੁਰ ਕੇ ਸ਼ਬਦ ਨੇ, ਵਣਜਨ ਵਪਾਰੀ, ਵਪਾਰੀ ਵਣਜ ਕਰਦੇ ਨੇ ਇੱਕ ਦੂਏ ਨੂੰ, ਇੱਕ ਦੂਏ ਤੋਂ ਸਮਝਦੇ ਨੇ, ਸਮਝਾਉਂਦੇ ਨੇ, ਇਹੀ ਵਣਜ। ਨਦਰੀ ਆਪ ਮਿਲਾਏਂਦਾ, ਨਦਰੀ ਆ ਜਿਹੜਾ ਦੇਖ ਰਿਹਾ ਉੱਪਰ ਪਰਮੇਸ਼ਰ, ਮਿਲਾਪ ਆਪੇ ਕਰਦਾ, ਉਹ ਮਿਲਾਉਂਦਾ, ਉਹ ਤਾਂ ਮਿਲਾਉਂਦਾ ਹੀ ਹੈ ਸਾਰਿਆਂ ਨੂੰ। ਨਦਰੀ ਤਾਂ ਆਪ ਮਿਲਾਉਂਦਾ, ਉਹ ਮੇਲ ਜੋਲ ਵੀ ਉਹੀ ਕਰਦਾ ਸਾਰਿਆਂ ਦਾ, ਇਕੱਠੇ ਕਿਸੇ ਨਾ ਕਿਸੇ ਤਰੀਕੇ ਨਾਲ ਗੁਰਮੁਖਾਂ ਦਾ ਮੇਲ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਯੁਗਤੀ ਨਾਲ ਕਰਦਾ ਹੀ ਰਹਿੰਦਾ। ਇਹਨਾਂ ਦੀ ਵੀ ਚੇਨ ਬਣ ਜਾਵੇ ਇੱਕ, ਆਪਸ ਵਿੱਚ ਜਿੰਨਾ ਚਿਰ ਮਿਲਣਗੇ ਨੀ ਕੋਈ ਬੜਾ ਕੰਮ ਨਹੀਂ ਕਰ ਸਕਦੇ।
ਜਿਹੜਾ ਗੁਰ ਕੇ ਸ਼ਬਦ ਵਣਜਣ ਵਪਾਰੀ, ਇਹ ਜੀਵ ਦਾ ਪਹਿਲਾਂ ਹਰੀ ਨੇ ਆਪਣਾ ਝਾੜੂ ਆਪ ਮਾਰਨਾ ਹੈ ਜੀ।
ਝਾੜੂ ਮਾਰ ਕੇ ਹੀ ਤਾਂ ਫਿਰ ਗਾਂ ਮੇਲ ਹੋਊਗਾ, ਇਹਦਾ ਝਾੜੂ ਲੈ ਕੇ ਲੜਨ ਲੱਗ ਗਏ। ਇਹ ਤਾਂ ਉਹ ਨੇ ਜਿਹਨੂੰ ਜੀਵ ਨੂੰ ਝਾੜੂ ਮਾਰਨਾ ਤਾਂ ਮਾਇਆ ਨੂੰ, ਉਹ ਝਾੜੂ ਨਾਲੇ ਖੁੱਟਣ ਲੱਗ ਗਏ ਇੱਕ ਦੂਏ ਨੂੰ। ਹਾਂਜੀ,
ਉਹ ਸੂਚਾ ਜੇ ਕ੍ਰੋਧ ਨਿਵਾਰੇ, ਸ਼ਬਦੇ ਬੂਝੈ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏਂਦਾ।
ਸੋਚਾ ਤਾਂ ਉਹ ਹੈ ਜਿਹੜਾ ਦੇਖ ਕੇ ਵੀ ਕ੍ਰੋਧ ਨਾ ਕਰੇ, ਕ੍ਰੋਧ ਨੂੰ ਖਾ ਲਵੇ, ਹਜਮ ਕਰ ਲਵੇ। ਜਿਹਦਾ ਹਜਮ ਹੋ ਜਾਏ ਨਾ ਕ੍ਰੋਧ ਅੰਦਰ, ਉਹ ਨਿਵਾਰੇ ਤਾਂ ਨਿਬੜਦਾ। ਕ੍ਰੋਧ ਐਸਾ ਇਹਨੂੰ ਹਜਮੇ ਕਰਨਾ ਪੈਂਦਾ, ਅੰਦਰ ਅੰਦਰ ਵਾਲੀ ਚੀਜ਼ ਅੰਦਰ ਹਜਮ ਹੋ ਗਈ, ਚੱਲ ਖਤਮ ਹੋ ਗਈ। ਸ਼ਬਦ ਬੂਝੇ ਆਪ ਸਵਾਰੇ, ਸ਼ਬਦ ਨੂੰ ਬੂਝੇ, ਆਹ ਇਸ ਬੂਝਣ ਵਾਲੀ ਗੱਲ ਹੈ। ਪਰ ਬਾਣੀ ਚ ਬਹੁਤ ਬੁਝਾਰਤਾ ਨੇ, ਇਹਨੂੰ ਬੁਝ ਲਵੇ। ਹਜਮ ਕਿਵੇਂ ਕਰਨਾ, ਕ੍ਰੋਧ ਹੋ ਜਾਂਦਾ ਹਜਮ, ਬਾਹਰ ਨੀ ਕ੍ਰੋਧ ਕੱਢੀ ਦਾ, ਬਾਹਰ ਕੱਢਿਆ ਤਾਂ ਬਹੁਤ ਖਤਰਨਾਕ ਹੈ, ਅੰਦਰ ਹਜਮ ਕਰੀਦਾ, ਬਾਹਰ ਤਾਂ ਪ੍ਰਗਟ ਹੁੰਦਾ ਕ੍ਰੋਧ। ਫਿਰ ਇਹ ਤਾਂ ਅੰਦਰ ਹਜਮ ਕਰਨਾ ਪੈਣਾ। ਸ਼ਬਦ ਬੂਝੇ ਆਪ ਸਵਾਰੇ, ਫਿਰ ਸੰਭਾਲ ਲੈਂਦਾ ਆਪਣੇ ਆਪ ਨੂੰ, ਫਿਰ ਕ੍ਰੋਧ ਹਜਮ ਹੋ ਜਾਂਦਾ। ਆਪੇ ਕਰੇ ਕਰਾਏ ਕਰਤਾ, ਬਸ ਆਪੇ ਕਰੇ, ਜੇ ਤੂੰ ਕਰਤਾ ਤਾਂ ਆਪੇ ਕਰੇ ਕਰਾ, ਕਰਾਉਂਦਾ ਵੀ ਆਪਣੇ, ਕਰਦਾ ਵੀ ਆਪਣੇ। ਉਹ ਕ੍ਰੋਧ ਅੰਦਰਲਾ ਕਹਿੰਦਾ ਮਨ ਨੂੰ ਤਾਂ ਕ੍ਰੋਧ ਆਉਂਦਾ, ਹਜਮ ਵੀ ਆਪੇ ਕਰਦਾ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏਗਾ। ਆਪਣਾ ਮਨ ਹੈ ਤਾਂ ਆਪੇ ਵਸਾਉਣਾ, ਆਪੇ ਨਹੀਂ ਵਸਾਉਂਦੇ ਨਾ, ਦੂਆ ਨੀ ਮਨ, ਕੋਈ ਹੋਰ ਚੀਜ਼ ਨਹੀਂ ਹੈ, ਮਨ ਤੇਰਾ ਹੀ ਹੈ। ਮਨ ਨੂੰ ਚਾਹੇ ਸ਼ੈਤਾਨ ਬਣਾ ਲੈ, ਚਾਹੇ ਮਨ ਨੂੰ ਸੰਤ ਬਣਾ ਲੈ, ਆਪੇ ਮਨ ਵਸਾਏਗਾ। ਜੇ ਸੰਤ ਬਣਾਏਗਾ ਮਨ ਨੂੰ ਆਪਣਾ ਵਸ ਜੂਗਾ, ਸ਼ੈਤਾਨ ਬਣਾਏਗਾ ਤੇ ਫਿਰ ਹੁਣ ਤਾਂ ਟਿਕਣਾ ਹੀ ਨੀ, ਸ਼ੈਤਾਨ ਦਾ ਟਿਕਣ ਦਾ ਕੰਮ ਕੋਈ ਨੀ।
ਠੀਕ ਹੈ ਜੀ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏ, ਮਨ ਵਰਡ ਤਾਂ ਨਹੀਂ, ਟਿੱਪੀ ਤਾਂ ਨਹੀਂ ਚਾਹੀਦੀ ਇੱਥੇ।
ਨਾ ਮਨ ਨਹੀਂ ਹੈ, ਮਨ ਨੂੰ ਵਸਾਉਣਾ ਆਪਣੇ, ਮਨ ਨੂੰ ਆਪੇ ਵਸਾਉਣਾ, ਆਪੇ ਟਿਕਾਉਣਾ ਆਪਣੇ ਮਨ ਨੂੰ।
ਪਿਛਲੇ ਰਸੋਲੇ ਚ ਵੀ ਦੋ ਟਿੱਪੀਆਂ ਬਿਲੂੜੀਆਂ ਸੀ, ਇਹ ਵੀ
ਮਨ ਨੂੰ ਮਨ ਕਹਿ ਦਿੰਦੇ ਨੇ, ਬਾਣੀ ਨੂੰ ਬੰਦਨ ਦੀ ਗੱਲ ਕਰ ਲੈਂਦੇ ਉਹਨਾਂ ਨੇ, ਉਹ ਇੱਥੇ ਲੱਗਦੀ ਨੀ ਢੁਕਵੀ ਨੀ ਗੱਲ ਉਹ ਬਣਦੀ, ਉਹਨਾਂ ਨੂੰ ਇੰਨੀ ਸਮਝ ਨਹੀਂ ਸੀ ਬਰੀਕੀ ਦੀ, ਉਹ ਕਿਹੜਾ ਵਿਚਾਰੇ ਜਾਣਦੇ ਤੇ ਇਹਦੇ ਬਾਰੇ, ਮਨ ਬਾਰੇ, ਚਿੱਤ ਬਾਰੇ, ਅੰਦਰਲੀ ਕਾਇਆ ਬਾਰੇ, ਉਹਨਾਂ ਨੇ ਕੋਈ ਲਿਖਿਆ ਕਾਇਆ ਬਾਰੇ ਨਾ ਉਹਨਾਂ ਨੂੰ ਗਿਆਨ ਸੀਗਾ, ਉਹ ਆਪਣੇ ਚਲੋ ਅੰਦਾਜ਼ੇ ਨਾਲ ਕਰ ਲਿਆ ਜਿੰਨਾ ਕੁ ਉਹਨਾਂ ਤੇ ਹੋ ਗਿਆ।
ਠੀਕ ਹੈ ਜੀ। ਨਿਰਮਲ ਭਗਤੀ ਹੈ ਨਿਰਾਲੀ, ਮਨ ਤਨ ਧੋਵੈ ਸ਼ਬਦੀ ਵਿਚਾਰੀ, ਅਨਦਿਨ ਸਦਾ ਰਹੇ ਰੰਗੀ ਰਾਤਾ, ਤੇਰੀ ਕਿਰਪਾ ਭਗਤੀ ਕਰਾਏ ਦਾ।
ਇਹ ਜਿਹੜੀ ਨਿਰਮਲ ਭਗਤੀ ਹੈ, ਨਿਰਾਲੀ ਹੁੰਦੀ ਹੈ, ਉਹ ਗੁਰਮਤ ਦੀ ਭਗਤੀ ਨਿਰਮਲ ਭਗਤੀ ਹੈ। ਨਿਰਮਲ ਉਹ ਹੁੰਦੀ ਹੈ ਜੀ ਮਾਇਆ ਦੇ ਕਿਤੇ ਗੱਲਬਾਤ ਬਣਾ ਹੋਵੇ, ਮਾਇਆ ਦੀ ਹਵਾ ਬਣਾ ਲੱਗ ਜਾਵੇ ਮਾਇਆ ਦਾ, ਜਿਹਨੂੰ ਉਹ ਨਿਰਮਲ ਹੈ। ਮਾਇਆ ਤਾਂ ਮਲੀਨ ਹੈ, ਮਾਇਆ ਬਿਖ ਹੈ, ਜੇ ਬਿਖ ਲੱਗ ਗਈ, ਬਿਖਿਆ ਲੱਗ ਗਈ, ਫਿਰ ਭਗਤੀ ਕਿਵੇਂ ਰਹਿ ਜੂਗੀ, ਨਿਰਾਲੀ ਕਿਵੇਂ ਰਹਿ ਜੂ। ਇਹ ਨਿਰਾਲੀ ਭਗਤੀ ਸੀ, ਭਗਤੀ ਹੈ, ਇਸ ਵਕਤ ਉਹ ਭਗਤੀ ਗਾਇਬ ਹੈ। ਨਿਰਮਲ ਭਗਤੀ ਹੈ ਨਿਰਾਲੀ, ਦੂਜੀਆਂ ਮਾਲਾ ਨੀ ਫੇਰੀ ਜਾਂਦੀ ਇਹ ਚ, ਵਾਹਿਗੁਰੂ ਵਾਹਿਗੁਰੂ ਨੀ ਕੀਤਾ ਜਾਂਦਾ, ਰਾਮ ਰਾਮ ਨਹੀਂ ਕੀਤਾ ਜਾਂਦਾ, ਜੋ ਦੂਏ ਜਪ ਤਪ ਸੰਜਮੇ ਉਹਨਾਂ ਦੇ ਸਾਰੇ, ਇਹਦੇ ਸਾਰਾ ਹੀ ਹੋਰ ਹੈ, ਸਿਸਟਮੇ ਹੋਰ ਹੈ ਇਹਦੇ ਸਾਰੇ, ਏ ਟੂ ਜ਼ੈਡ ਨਿਰਾਲੀ ਤਾਂ ਹੈ, ਬਾਕੀ ਮਤਾਂ ਨਾਲ ਇਹਦਾ ਕੁਛ ਵੀ ਨੀ ਮਿਲਦਾ।
ਮਨ ਤਨ ਧੋਵੈ ਸ਼ਬਦ ਵਿਚਾਰੀ,
ਮਨ ਤਨ ਧੋਵੈ, ਇੱਥੇ ਆ ਮਨ ਧੋਤਾ ਜਾਂਦਾ ਆ, ਹਿਰਦਾ ਧੋਤਾ ਜਾਂਦਾ, ਬਾਕੀ ਕੋਈ ਨੀ ਧੋ ਰਿਹਾ ਹੈ, ਬਾਕੀ ਸਭ ਨਾ ਕੇ ਤੀਰਥਾਂ ਦੇ ਬਾਹਰਲਾ ਸਰੀਰ ਧੋ ਰਹੇ, ਕੋਈ ਬਾਹਰ ਸਵਾਹ ਮਾਰ ਰਿਹਾ। ਮਨ ਤਨ ਧੋਵੈ ਸ਼ਬਦ ਵਿਚਾਰੀ, ਆ ਜਿਹੜਾ ਸ਼ਬਦ ਹੈ ਉਪਦੇਸ਼ ਦੀ ਵਿਚਾਰ ਕਰਕੇ, ਮਨ ਤਨ ਧੋਣ ਦਾ ਕੰਮ ਨਹੀਂ ਹੈ ਭਗਤੀ, ਹੋਰ ਕੁਛ ਨੀ ਹੈ, ਮਨ ਦੀ ਮਾਰ ਲਾਉਣੀ ਹੈ, ਮਨ ਦੇ ਵਿਕਾਰ ਛੱਡਣੇ ਨੇ, ਹਿਰਦਾ ਸਾਫ ਕਰਨਾ। ਆਨੰਦ ਸਦਾ ਰਹੇ ਰੰਗ ਰਾਤਾ, ਦਿਨ ਰਾਤ ਉਹ ਨਾਮ ਦੇ ਰੰਗ ਚਰੰਗਿਆ ਰਹਿੰਦਾ, ਕਰੀ ਕਿਰਪਾ ਭਗਤੀ ਕਰਾਇੰਦਾ, ਉਹਦੇ ਭਗਤੀ ਦੀ ਕਿਰਪਾ ਹੋਈ ਹੋਈ ਹੈ, ਕਿਰਪਾ ਹੋਈ ਹੋਈ ਹੈ ਅੰਦਰ ਮਨ ਤੇ, ਅੰਦਰਲਾ ਆਪਣੇ ਮਨ ਨੂੰ ਕਹਿੰਦਾ ਵਾ ਦੱਬੀ ਚੱਲ ਇੱਧਰੇ, ਹੋਰ ਕੁਛ ਨਾ ਕਰ, ਇਹ ਚ ਬੜਾ ਫਾਇਦਾ, ਤਾਂ ਮਨ ਲੱਗਿਆ ਹੈ। ਪਰਮੇਸ਼ਰ ਤਾਂ ਚਾਹੁੰਦਾ ਹੀ ਹੈ ਸਾਰੀ ਗੱਲ, ਉਹਦਾ ਤਾਂ ਕੋਈ ਰੌਲਾ ਹੀ ਨੀ, ਉਹਨੇ ਤਾਂ ਬਣਾਇਆ ਹੀ ਭਗਤੀ ਵਾਸਤੇ ਸਭ ਕੁਛ, ਇਹ ਤਾਂ ਅਸੀਂ ਨੀ ਕਰਦੇ ਇੱਥੇ ਆ ਕੇ, ਬਸ ਕਸੂਰ ਸਾਡਾ।
ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਤਾਂ ਸਾਨੂੰ ਧਰਮਸ਼ਾਲ ਦਿੱਤੀ ਹੋਈ,
ਉਹਨੇ ਤਾਂ ਬਣਾਈ ਹੈ ਯੂਨੀਵਰਸਿਟੀ ਪੜ੍ਹ ਪੜਾਉਣ ਵਾਸਤੇ,
ਪਰ ਇਹ ਕਰੀ ਕਿਰਪਾ ਹੈ ਆਪਣੇ ਤੇ, ਆਪਣੀ ਕਿਰਪਾ ਆਪ ਕਰੇ,
ਨਿਜ ਭਗਤੀ ਹੈ ਨਾ, ਫਿਰ ਆਪੇ ਭਗਤੀ ਆਪਣੀ ਕਰਾ ਰਿਹਾ,
ਉਹਨੇ ਤਾਂ ਇਹਨੂੰ ਰਾਤੀ ਰੁੱਤੀ ਥਿੱਤੀ ਵਾਰ ਸਾਰਾ ਕੁਛ ਬਣਾ ਕੇ ਦੇ ਦਿੱਤਾ, ਹੁਣ ਇਹਦੀ ਮਰਜ਼ੀ ਹੈ, ਪੜ੍ਹਾਈ ਕਰਦਾ ਹੈ ਕਿ ਫੇਲ ਹੁੰਦਾ ਕਿ ਪਾਸ ਹੁੰਦਾ। ਇਹ ਮਨ ਮੰਦਰ ਮੈਂ ਮਨੁਆ ਧਾਵੈ, ਸੁਖ ਪੱਲਰ ਤਿਆਗ ਮਹਾ ਦੁਖ ਪਾਵੈ, ਸਤਿਗੁਰ ਭੇਟੇ ਠੌਰ ਨਾ ਪਾਵੈ, ਆਪੇ ਖੇਲ ਕਰਾਇੰਦਾ।
ਦੇਖੋ ਇਹ ਮਨ ਮੰਦਰ, ਹੁਣ ਜਿਹੜਾ ਮਨ ਮੰਦਰ ਕਿਹਾ, ਅੰਦਰਲੇ ਨੂੰ ਮਨ ਕਿਹਾ, ਮੰਦਰ ਤਾਂ ਹੈ ਮਨ ਦਾ, ਜਿਹੜਾ ਧੌਣ ਭੱਜਣ ਵਾਲਾ ਇਹ ਮਨ ਨਹੀਂ ਹੈ, ਮਨੁ ਹੈ ਅਸਲ ਚ, ਇਹ ਜਿਹੜਾ ਮਨੁਆ ਇਹਨੂੰ ਮਨ ਕਹਿਣ ਲੱਗ ਗਏ ਅਸੀਂ, ਇਹਨੂੰ ਮਨ ਕਹਿਤਾ ਉਹਨਾਂ ਨੇ ਧੋਕਣ ਨਾਲ ਲਾ ਕੇ, ਇਹਨੂੰ ਮਨੂ ਕਿਹਾ ਹੋਇਆ, ਉਹਦਾ ਮਨੁਆ ਨਾ, ਇਹ ਮਨੁਆ ਉਹੀ ਮਨੂ ਹੈ ਇਹ ਅਸਲ ਚ, ਇਹਨੂੰ ਮਨੂ ਕਿਹਾ, ਉਹ ਮਨੂ ਨੇ ਜੋ ਬਣਾਇਆ ਕੰਮ, ਉਹੀ ਕੰਮ ਖਰਾਬ ਹੋਇਆ, ਮਨੂ ਅਵਤਾਰ ਨੇ, ਮਨੂ ਪੰਡਤ ਹੋਇਆ, ਉਹਨੇ ਵਾਟ ਪਾੜੀ ਹੈ। ਇਹ ਮਨ ਮੰਦਰ ਮੈਂ ਮਨੁਆ ਧਾਵਾਂ, ਜਿਹੜਾ ਮਨ ਮੰਦਰ ਹੈ ਉਹਦੇ ਵਿੱਚ ਮਨੁਆ, ਉਸ ਮਨੁਆ ਅੰਦਰ ਅੰਦਰ ਰਹਿ ਸਕਦਾ, ਰੋਸ਼ਨੀ ਦੇ ਬਾਹਰ ਨਹੀਂ ਜਾਂਦਾ, ਡਰਦਾ ਬਾਹਰ ਤਾਂ ਚੱਲਣਾ ਚਾਹੁੰਦਾ ਵੀ ਜਾਣਾ, ਜਿੰਨਾ ਹੋਈ ਜਾਊਗਾ ਉਹਨਾਂ ਏਰੀਆ, ਦੇਖੋ ਨੇੜੇ ਚੋਂ ਡਰਦਾ ਨੇੜੇ ਜਾਂਦਾ ਨੀ, ਜਿੰਨਾ ਚੱਲਣਾ ਹੋ ਜਾਂਦਾ ਉਹ ਖੁੱਲਾ ਫਿਰਦਾ, ਜ਼ਿਆਦਾ ਹੋ ਜ਼ਿਆਦਾ ਏਰੀਆ ਚ ਫਿਰੂਗਾ ਮਨ।
ਇਹਨੂੰ ਕਬੀਰ ਸਾਹਿਬ ਨੇ ਕਿਹਾ ਨਰੂ ਮਰੇ ਨਰ ਕਾਮਨਾ ਆਵੇ, ਇਹ ਨਰੂ ਹੈ,
ਇਹ ਨਰੂ ਹੈ,
ਇਹ ਮਨ ਮੰਦਰ ਮੈਂ ਮਨੁਆ ਧਾਵੈ, ਸੁਖ ਪੱਲਰ ਤਿਆਗ ਮਹਾ ਦੁਖ ਪਾਵੈ,
ਉਹ ਜਿਹੜਾ ਪੱਲੇ ਚ ਮਾੜਾ ਮੋਟਾ ਸੁਖ ਸੀ ਨਾ, ਉਹ ਵੀ ਤਿਆਗ ਕੇ ਮਹਾ ਦੁਖ ਦੀ ਪ੍ਰਾਪਤੀ ਕਰਦੀ, ਉਹ ਪਹਿਲਾਂ ਥੋੜਾ ਬਹੁਤਾ ਸੁਖ ਸੀਗਾ ਇਹਨੂੰ, ਕੱਲ ਸੀਗਾ ਗਰਭ ਚ ਸੁਖ ਸੀ, ਉਦੋਂ ਸ਼ਬਦਾਂ ਜੁੜਿਆ ਸੀ, ਇੰਨੀ ਚਿੰਤਾ ਬਾਹਰਲੇ ਸ਼ਰੀਰ ਦੀ ਨਹੀਂ ਸੀ, ਜਿੰਨੀ ਚਿੰਤਾ ਬਾਹਰਲੇ ਸ਼ਰੀਰ ਦੀ ਵਧਾਈ ਜਾਂਦਾ, ਜਿੰਨੀ ਬਾਹਰਲੇ ਸ਼ਰੀਰ ਦੀ ਜਾਂ ਬਾਹਰਲੇ ਸ਼ਰੀਰ ਨਾਲ ਸੰਬੰਧਿਤ ਮਾਇਆ ਦੀ ਚਿੰਤਾ ਵਧਾਈ ਜਾਂਦਾ, ਓਨਾ ਹੀ ਦੁੱਖ ਵੱਧਦੇ ਨੇ, ਦੁੱਖ ਪੱਲੇ ਪਈ ਜਾਂਦੇ, ਓਨਾ ਦੁੱਖਾਂ ਦੀ ਪ੍ਰਾਪਤੀ ਹੋਈ ਜਾਂਦੀ, ਮਹਾ ਦੁੱਖ ਪਾਵਾ ਬਿਨਾਂ ਸਤਿਗੁਰ ਭੇਟੇ ਠੌਰ ਨਾ ਪਾਵਾ, ਜਿੰਨਾ ਚਿਰ ਸੱਚ ਦਾ ਗਿਆਨ ਨਹੀਂ ਕਰਨ ਵਾਲਾ ਕੋਈ ਬੰਦਾ, ਇਹ ਸੱਚ ਦਾ ਗਿਆਨ ਇਹਨੂੰ ਖੁਦ ਨਹੀਂ ਮਿਲ ਜਾਂਦਾ। ਵੈਸੇ ਇੱਥੇ ਤਾਂ ਸੱਚ ਦਾ ਗਿਆਨ ਹੈ ਬਿਨ ਸਤਿਗੁਰ, ਸਤਿਗੁਰ ਦੇ ਬਿਨਾਂ, ਸੱਚ ਦੇ ਗਿਆਨ ਬਿਨਾਂ ਭੇਟੇ ਮੁਕਤ ਨਾ ਪਾਵੇ। ਸਮਝ ਨਹੀਂ ਆ ਜਾਂਦੀ ਨਾ ਪੂਰੀ ਗਿਆਨ ਦੀ, ਉਹਦੀ ਹਿਰਦੇ ਚ ਬਿਲਕੁਲ ਪ੍ਰਵੇਸ਼ ਨਹੀਂ ਹੋ ਜਾਂਦਾ। ਗਿਆਨ ਪ੍ਰਵੇਸ਼ ਹੋਣਾ ਵੀ ਭੇਟ ਹੈ, ਗਿਆਨ ਪ੍ਰਵੇਸ਼ ਜਾ ਕਰ ਜਾਂਦਾ ਹਿਰਦੇ ਚੋਂ ਭੇਟੇ, ਭੇਟਦਾ ਹੀ ਆ ਜਾ ਕੇ ਭਰਮ ਨਾਲ, ਉਹ ਭਰਮ ਤੇ ਪੈਂਦਾ ਉਹ ਭੇਟਾ ਹੀ ਆ ਵੀ ਮੈਂ ਸਤਿਗੁਰ ਭੇਟਾ ਠੌਰ ਨਾ ਪਾਵੇ। ਠੌਰ ਹੁਣ ਜਿਹੜਾ ਹੈ ਹੋਰ ਜ਼ਿਆਦਾ ਉਹਨੂੰ ਜਗ੍ਹਾ ਮਿਲੀ, ਜਿੰਨਾ ਗਿਆਨ ਵਧੀ ਜਾਂਦਾ ਓਨੀ ਜਗ੍ਹਾ ਇਹਦੇ ਕੋਲ ਠੌਰ ਵਧੀ ਜਾਂਦੀ ਹੈ। ਠੌਰ ਨਾ ਪਾਵੇ ਆਪੇ ਖੇਲ ਖਿਲਾਉਂਦਾ, ਇਹ ਖੇਲ ਆਪੇ ਖਿਲਾਉਂਦਾ ਅੰਦਰਲਾ, ਅੰਦਰਲਾ ਖੇਲ ਮਨ ਨੂੰ ਖਿਲਾਉਂਦਾ। ਜਿੰਨਾ ਉਹਦੇ ਕੋਲ ਰੋਸ਼ਨੀ ਵਧਦੀ ਹੈ ਨਾ ਅਸਲ ਕੋਲ, ਓਨਾ ਹੀ ਮਨ ਸੁਰਤ ਉਹਨੇ ਗਾਂ ਤੱਕ ਜਾਂਦਾ, ਉਹ ਤੋਂ ਗਾਂ ਨਹੀਂ ਜਾ ਸਕਦਾ। ਬੁੱਧੀ ਦੀ ਸ਼ਕਤੀ ਤੋਂ ਗਾਂ ਮਨ ਨਹੀਂ ਜਾਂਦਾ, ਜਿੱਥੇ ਤੱਕ ਉਹਦੀ ਸ਼ਕਲ ਬਚਾ ਕਰ ਸਕਦੀ, ਉਹਦੀ ਸ਼ਕਤੀ ਅਕਲ ਦੀ ਸ਼ਕਤੀ ਉਹਦਾ ਬਚਾ ਕਰਦੀ ਉੱਥੇ ਤੱਕ ਜਾਂਦਾ। ਜਦੋਂ ਅਕਲ ਦੀ ਸ਼ਕਤੀ ਜਵਾਬ ਦੇ ਜਵੇ ਗਾਂ ਨਹੀਂ ਜਾਂਦਾ ਫਿਰ ਮਨ। ਹਾਂਜੀ,
ਜਿਹਨੂੰ ਕਬੀਰ ਸਾਹਿਬ ਕਹਿੰਦੇ ਆ ਕਬੀਰ ਜਾ ਕੋ ਖੋਜਦੇ ਪਾਇਆ ਸੋਈ ਠੌਰ, ਜਾਥਾ ਹੀ ਸਤਿਗੁਰ ਨਾਲ ਨਹੀਂ ਮਿਲਦਾ ਠੌਰ ਨਹੀਂ ਮਿਲਦਾ। ਹੈ ਜੀ,
ਬਿਲਕੁਲ ਨਹੀਂ ਮਿਲਦਾ ਕਬੀਰ ਨੂੰ, ਆਦਮੀ ਤਾਂ ਕੋਈ ਮਿਲਿਆ ਨਹੀਂ, ਮੇਰਾ ਤਾਂ ਗਿਆਨ ਹੈ ਸਾਡੇ ਕੋਲ ਵੀ ਹੁਣ ਗਿਆਨ ਹੈ ਮਿਲਿਆ, ਆਦਮੀ ਤਾਂ ਕੋਈ ਮਿਲਿਆ ਨਹੀਂ।
ਸਾਨੂੰ ਗੁਰਬਾਣੀ ਦੇ ਗਿਆਨ ਨਾਲ ਆਪਣੇ ਸਤਿਗੁਰ ਨਾਲ ਭੇਟਣਾ ਚਾਹੀਦਾ।
ਸਤਿਗੁਰ ਤੇ ਖਾਲੀ ਕੋਈ ਨਹੀਂ ਲਿਖਿਆ ਨਾ, ਸਤਿਗੁਰ ਤਾਂ ਅੰਦਰ ਹੈ। ਹਾਂਜੀ,
ਆਪ ਅਪਰੰਪਰ ਆਪ ਵਿਚਾਰੀ, ਆਪੇ ਮੇਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ੀ ਮਲਾਏ ਦਾ।
ਜਿਹਨੇ ਆਪਣਾ ਆਪਾ ਵਿਚਾਰ ਲਿਆ ਨਾ, ਉਹ ਆਪ ਪਰੰਪਰੇ ਬਣ ਜਾਂਦਾ, ਫਿਰ ਉਹਦੀ ਅਕਲ ਦਾ ਵੀ ਪਾਰ ਨਹੀਂ ਪਾਇਆ ਜਾ ਸਕਦਾ। ਪਰੰਪਰ ਵਿਵੇਕ ਬੁੱਧੀ ਹੁੰਦੀ ਆ, ਉਹ ਜਿਹੜੀ ਆਪਣੇ ਆਪ ਨੂੰ ਆਪ ਜਾਣਦੀ ਆ, ਉਹਦਾ ਨਾਮ ਵਿਵੇਕ ਬੁੱਧੀ ਆ, ਉਹ ਪਰੰਪਰੇ ਆ ਵਿਵੇਕ ਬੁੱਧੀ। ਫਿਰ ਆਪੇ ਮੇਲੇ ਕਰਨੀ ਸਾਰੀ, ਬਸ ਫਿਰ ਕੀ ਹੈ, ਜਿੰਨੀ ਕਰਨੀ ਹੈ ਸਾਰੀ ਉਹਨੂੰ ਤਾਂ ਫਿਰ ਮਿਲਾ ਦਿੰਦੀ ਆ, ਸਾਰੀ ਨੂੰ ਇੱਕ ਕਰ ਦਿੰਦੀ ਹੈ। ਇਹ ਪ੍ਰੇਮ ਪੈਦਾ ਕਰਦੀ ਹੈ ਭਗਤੀ, ਉਹਦੇ ਅੰਦਰ ਕਰਨੀ ਜਿੰਨੀ ਵੀ ਸਾਰੀ ਸੰਸਾਰ ਹੈ, ਜਿੰਨਾ ਜੀਵ ਹੈ, ਸਾਰੇ ਇੱਕ ਮਿਲ ਜਾਂਦੇ ਨੇ, ਇੱਕ ਹੋ ਜਾਂਦੇ ਨੇ। ਇੱਕ ਪਿਤਾ ਇੱਕ ਅੱਖਿਆ ਮੁਬਾਰਕ, ਫਿਰ ਸਮਝ ਆਉਂਦੀ ਹੈ, ਫਿਰ ਸਾਰੀ ਕਰਨੀ ਇੱਕ ਜਗ੍ਹਾ ਹੁੰਦੀ ਹੈ ਜਾ ਕੇ। ਆਪੇ ਮੇਲੇ ਕਰਨੀ ਸਾਰੀ, ਸ੍ਰਿਸ਼ਟੀ ਦਾ ਜੋ ਸਾਰ ਹੈ, ਤੱਤ ਹੈ ਜੋ ਇੱਥੇ, ਪਰਮ ਤੱਤ ਇੱਕ ਹੋ ਜਾਂਦਾ। ਫਿਰ ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ ਮਿਲਾਏਗਾ, ਇੱਥੇ ਕਿਹੜਾ ਕੋਈ ਕਾਰ ਕਰ ਲੂਗਾ, ਨਾ ਇੱਥੇ ਕਾਰ ਕਰ ਸਕਦਾ ਨਾ ਇੱਥੇ ਬੇਕਾਰ ਰਹਿ ਸਕਦਾ। ਉਹ ਕਾਰ ਕਾਹਨੂੰ ਕਰਦੇ ਨੇ, ਕੋਈ ਉਹ ਕਰਾਉਂਦਾ, ਇਹ ਤਾਂ ਉਹਦੀ ਬਖਸ਼ਿਸ਼ ਹੀ ਹੈ। ਕੋਈ ਕਿਸੇ ਦੀ ਭਗਤੀ ਨਹੀਂ ਕਰ ਸਕਦਾ ਇੱਥੇ, ਕੋਈ ਕੁਛ ਨਹੀਂ ਕਰ ਸਕਦਾ, ਜੋ ਕਰਾਉਂਦਾ ਤਾਂ ਹੀ ਕਰਦਾ। ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ ਮਿਲਾਏਗਾ। ਸ਼ਬਦ ਨਾਲ ਤਾਂ ਬਖਸ਼ਿਸ਼ ਮਿਲਾ ਸਕਦੀ ਹੈ, ਸ਼ਬਦ ਨਾਲ ਮਿਲਾਉਣ ਵਾਸਤੇ ਸਾਡਾ ਉਦਮ ਜਿਹੜਾ ਕੋਈ ਉਦਮ ਅਸੀਂ ਨਹੀਂ ਕਰ ਸਕਦੇ। ਸ਼ਬਦ ਗੁਰੂ ਨਾਲ ਮਿਲਣ ਵਾਸਤੇ ਬਖਸ਼ਿਸ਼ ਹੈ, ਆਪਣੇ ਆਪ ਨਾਲ ਮਿਲਣ ਵਾਸਤੇ ਉਦਮ, ਆਪਣਾ ਮਨ ਟਿਕਾਉਣ ਵਾਸਤੇ ਆਪ ਆਪਣੇ ਹੱਥੀ ਆਪਣਾ ਆਪੇ ਕਾਰ ਸੰਭਾਲਣ ਵਾਸਤੇ ਉਦਮ ਹੈ। ਉਦੋਂ ਕਹਾਂ ਕੋਈ ਉਦਮ ਨਹੀਂ, ਕੋਈ ਮੌਲਾ ਨਹੀਂ, ਕੋਈ ਸਮਾਧੀ ਨਹੀਂ, ਕੋਈ ਕੁਛ ਵੀ ਨਹੀਂ ਹੈ ਉਦੋਂ ਅੱਗੇ। ਉਦੋਂ ਅੱਗੇ ਤਾਂ ਆਰਾਧਨਾ ਹੈ, ਫਿਰ ਆਰਾਧਨਾ ਹੁੰਦੀ ਹੈ ਕਿਰਪਾ ਦ੍ਰਿਸ਼ਟੀ ਦੀ ਮੰਗ, ਬਖਸ਼ਿਸ਼ ਦੀ ਡਿਮਾਂਡ ਜਿਹੜੀ ਹੈ ਮੰਗ ਹੈ, ਸੱਚੇ ਨਾਮ ਦੀ ਭੁੱਖ ਦੀ ਪੂਰਤੀ ਦੀ ਜਿਹੜੀ ਹੈ ਇੱਛਾ, ਉਹ ਉਹੀ ਹੁੰਦੀ ਹੈ। ਉਹ ਤਾਂ ਹੁੰਦੀ ਨੀ ਆਰਾਧਨਾ, ਆਰਾਧਨ ਨੀ ਕਹਾ ਨਾਮ, ਆਰਾਧਨਾ ਆਰਾਧਨਾ ਨਾਮ ਦੀ ਹੁੰਦੀ ਹੈ। ਹਾਂਜੀ,
ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦੀ ਮਹਾਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸਿਉ ਚਿੱਤ ਲਾਏ ਦਾ।
ਸਤਿਗੁਰ ਪੂਰਾ ਤਾਂ ਆਪਣੀ ਸੁਰਤ ਨੂੰ ਮਿਲ ਲੈਂਦਾ, ਗੁਰਮੁਖ ਆ ਜਾਏ ਨਾ ਸੰਗ, ਪਰ ਪਹਿਲਾਂ ਉਹ ਮਿਲਦਾ ਫਿਰ ਗੁਰਮੁਖ ਆ ਜਾਏ ਨਾ ਸੰਗ। ਆਪੇ ਸਤਿਗੁਰ ਮੇਲੇ ਪੂਰਾ, ਜਿਹੜਾ ਪੂਰਾ ਹੈ ਉਹ ਹੋਰ ਹੈ, ਸਤਿਗੁਰ ਹੋਰ ਹੈ। ਸੱਚੇ ਸ਼ਬਦ ਮਹਾਬਲ ਸੂਰਾ, ਉਹ ਸੱਚੇ ਸ਼ਬਦ ਨਾਲ ਜੁੜਿਆ ਹੋਇਆ, ਸਾਚ ਸ਼ਬਦ ਨਾਲ, ਉਹ ਮਹਾਬਲੀ ਹੈ, ਸੂਰ ਹੈ, ਉਹਦੀ ਅਵਸਥਾ ਉੱਚੀ ਹੈ। ਆਪੇ ਮੇਲੇ ਦੇ ਵਡਿਆਈ, ਆਪ ਮੇਲ ਦੇ ਵਡਿਆਈ, ਵਡਿਆਈ ਵੀ ਦੇ ਦਿੰਦਾ, ਵਡਿਆਈ ਤੱਕ ਦਾ ਗਿਆਨ ਦੇ ਦਿੰਦਾ, ਵਡਿਆਈ ਤੱਕ ਦਾ ਚਾਰੇ ਪਦਾਰਥਾਂ ਤੱਕ ਦਾ ਗਿਆਨ ਦੇ ਦਿੰਦਾ, ਸਮਝਾ ਦਿੰਦਾ। ਸੱਚੇ ਸਿਉਂ ਚਿੱਤ ਲਾਏ ਦਾ, ਸੱਚੇ ਨਾਲ ਚਿੱਤ ਜੋੜ ਦਿੰਦਾ ਉਹਦਾ, ਜੇ ਜੋੜਨਾ ਚਾਹੇ ਉਹ, ਜੇ ਕੋਈ ਚਾਹੁੰਦਾ ਹੋਵੇ ਤਾਂ ਜੋੜ ਦੇ ਵਿੱਚ ਉਹ ਸਾਹੀ ਹੋ ਜਾਂਦਾ। ਜਿਹੜਾ ਪੂਰਾ ਸਤਿਗੁਰ ਹੁੰਦਾ ਸਾਹੀ ਹੁੰਦਾ, ਮਿਲਣ ਵਿੱਚ ਵੀ ਸਾਹੀ ਹੁੰਦਾ, ਜੇ ਮੰਨਣ ਵਾਲੇ ਨੂੰ ਭੁੱਖ ਹੋਵੇ, ਮੰਨਣ ਵਾਲਾ ਚਾਹੁੰਦਾ ਹੋਵੇ। ਹਾਂਜੀ,
ਘਰ ਹੀ ਅੰਦਰ ਸਾਚਾ ਸੋਈ, ਗੁਰਮੁਖੀ ਵਿਰਲਾ ਬੂਝੈ ਕੋਈ, ਨਾਮ ਨਿਧਾਨ ਵਸਿਆ ਘਟ ਅੰਤਰ, ਰਸਨਾ ਨਾਮ ਧਿਆਏ ਦਾ।
ਸਾਚਾ ਸੋਈ ਤਾਂ ਸਾਰਿਆਂ ਦੇ ਘਰ ਅੰਦਰ ਹੀ ਹੈ, ਉਹਨੇ ਬਾਹਰੋਂ ਦਾ ਕੋਈ ਦੇਣਾ ਨੀ, ਇਹਨੂੰ ਜਗਾਉਣਾ ਹੀ ਹੈ। ਗੁਰਮੁਖ ਬਿਰਲਾ ਬੁੱਝੇ ਕੋਈ, ਕੋਈ ਗੁਰਮੁਖ ਬਿਰਲਾ ਬੁੱਝਦਾ ਇਹਨੂੰ ਵੀ ਅੰਦਰ ਹੈਗਾ, ਧਿਆਨ ਧਰੂਗਾ, ਧਿਆਨ ਰੱਖੂਗਾ ਤਾਂ ਪਤਾ ਲੱਗ ਜੂਗਾ। ਨਾਮ ਨਿਧਾਨ ਵਸਿਆ ਘੱਟ ਅੰਤਰ, ਉਹ ਨਾਮ ਨਿਧਾਨ ਤਾਂ ਅੰਦਰ ਹੀ ਹੈ, ਹਿਰਦੇ ਦੇ ਆਪਣੇ ਸਭ ਦੇ ਅੰਦਰ ਹੀ ਹੈ। ਰਸਨਾ ਨਾਮ ਧਿਆਏ ਦਾ, ਜਿੱਦਾਂ ਲਾਸ ਆ ਗਿਆ ਨਾ ਅੰਦਰੋਂ ਨਾਮ ਦਾ, ਫਿਰ ਧਿਆਨ ਜਾਣੇ ਤੁਹਾਡਾ ਵੀ ਹਾਂ ਅੰਦਰ ਹੈਗਾ, ਅੰਦਰੋਂ ਹੀ ਆਉਂਦਾ। ਅਜੇ ਰਸ ਨੀ ਆਇਆ ਅੰਦਰਲੇ ਦਾ, ਅੰਦਰਲੇ ਨਾਮ ਦਾ ਆਪਣੇ ਦਾ ਰਸ ਨੀ ਅਜੋ ਆਇਆ, ਉੱਥੇ ਤੱਕ ਨੀ ਗਈ ਸੁਰਤ, ਹੈ ਅੰਦਰ ਨਾਮ, ਪਰ ਅਜੋ ਸਮੈਲ ਨੀ ਆਈ ਉੱਥੋਂ। ਫਾਸਲਾ ਵਿਚਾਲੇ ਕੁਛ ਭਰਮ ਦਾ ਫੜਦਾ ਹੈਗਾ, ਮੰਨਣ ਦੇ ਵਿੱਚ ਕੋਈ ਥੋੜਾ ਜਿਹਾ ਫਰਕ ਆ ਕਿਤੇ ਨਾ ਕਿਤੇ ਜ਼ਰੂਰ। ਹਾਂਜੀ,
ਦਿਸੰਤਰ ਭਵੈ ਅੰਤਰ ਨਹੀਂ ਭਾਲੇ, ਮਾਇਆ ਮੋਹ ਬੱਦਾ ਜਮਕਾਲੇ, ਜਮਕੀ ਫਾਂਸੀ ਕਬਹੂ ਨਾ ਟੁੱਟੈ, ਦੂਜੇ ਭਾਏ ਪਰਮਾਏ ਦਾ।
ਉਹ ਦਸਾਂ ਦਿਸ਼ਾਵਾਂ ਚ ਟੋਲਦਾ ਫਿਰਦਾ ਹੈ, ਗੁਰਦੁਆਰਿਆਂ ਚ, ਮੰਦਰਾਂ ਤੇ, ਤੀਰਥਾਂ ਤੇ, ਦਸਾਂ ਹੀ ਦਿਸ਼ਾਵਾਂ ਚ ਲੱਭਦੇ ਤਾਂ ਫਿਰਦੇ ਨੇ ਲੋਕ, ਅੰਦਰ ਨੀ ਲੱਭਦੇ ਆਪਣੇ। ਦਿਸੰਤਰ ਭਵੇ ਅੰਤਰ ਨਹੀਂ ਭਾਲਦਾ, ਅੰਦਰ ਨੀ ਭਾਲਦੇ ਆਪਣਾ, ਅੰਦਰ ਨੀ ਟੋਲਦੇ। ਮਾਇਆ ਮੋਹ ਬੰਦਾ ਜਮਕਲ, ਉਹ ਅਸਲ ਚ ਮਾਇਆ ਮੋਹ ਦੇ ਬੰਦੇ ਹੋਏ ਨੇ, ਐਵੇਂ ਦਸਾਂ ਦਿਸ਼ਾਵਾਂ ਆਪਣੇ ਆਸ਼ਰਮ ਬਣਾਉਂਦੇ ਫਿਰਦੇ ਨੇ। ਦਸਾਂ ਦਿਸ਼ਾਵਾਂ ਚ ਚੇਲੇ ਇਕੱਠੇ ਕੀਤੇ, ਦਿਆ ਕਰਤਾ, ਕਿਉਂ ਕਰਤਾ, ਉਹ ਕਰਦੇ ਨੇ, ਭਾਲਦੇ ਨੇ, ਉਹ ਮਾਇਆ ਭਾਲਦੇ ਫਿਰਦੇ ਨੇ, ਬੰਦੇ ਜੋੜਦੇ ਫਿਰਦੇ ਨੇ, ਅੰਤਰ ਨਹੀਂ ਭਾਲਦੇ, ਅੰਦਰ ਨਹੀਂ ਤੋੜਦੇ ਆਪਣੇ। ਮਾਇਆ ਮੋਹ ਬੰਦਾ ਜਮਕਲ, ਮਾਇਆ ਮੋਹ ਦਾ ਬੰਦਾ ਹੋਇਆ ਤਾਂ ਜਮਕਾਲ ਦੇ ਰਸੇ ਚ ਬੰਦਾ ਹੋਇਆ ਹੀ ਹੈ, ਉਹ ਮਾਇਆ ਦਾ ਮੋਹ ਹੈ, ਜਮਦਾ ਰਸਾ ਹੋਰ ਕੀ ਹੈ, ਉਹ ਫਾਂਸ ਹੈ ਉਹਦੀ, ਉਹ ਫਾਂਸ ਹੈ, ਐਨ ਗੱਲ ਚ ਪਾਈ ਹੋਈ ਆਪ ਸ਼ਿਕਾਰ ਕੇ। ਜਮਦੀ ਫਾਂਸੀ ਕਬੂ ਨਾ ਟੁੱਟਾ, ਜਮਦੀ ਫਾਂਸੀ ਹੈ, ਕਦੇ ਟੁੱਟਦੀ ਨੀ ਹੈ, ਮੋਹ ਹੈ ਨੀ ਟੁੱਟਣਾ ਹੈ, ਜਮਦੀ ਫਾਂਸੀ ਮੋਹ ਹੈ, ਜਮਦੀ ਫਾਂਸੀ ਕਬੂ ਨਾ ਟੁੱਟਾ, ਇਹ ਆਪਣੇ ਆਪ ਕਦੇ ਨੀ ਟੁੱਟਦੀ, ਤੋੜਨੀ ਪੈਣੀ ਹੈ, ਜਾਂ ਗੱਲ ਚੋਂ ਕੱਢ ਦੋ। ਦੂਜੇ ਪਾਏ ਪਰਮਾਇਣ ਦਾ, ਇਹ ਦੂਜਾ ਅੰਦਰ ਹੋਰ ਕੋਈ ਭੁੱਖ ਹੈ, ਅੰਦਰ ਕੋਈ ਨਾਮ ਦੀ ਭੁੱਖ ਤਾਂ ਹੈ ਨੀ, ਜੇ ਮੋਹ ਹੈ ਤਾਂ ਨਾਮ ਦੀ ਭੁੱਖ ਨਹੀਂ ਹੈ, ਬਸ ਜਿੰਨਾ ਚਿਰ ਮੋਹ ਹੈ ਨਾਮ ਦੀ ਭੁੱਖ ਨਹੀਂ ਹੁੰਦੀ। ਪਰਮਾਇਣ ਦਾ ਪਰਮਾਇਆ ਹੋਇਆ, ਮਾਇਆ ਦਾ ਪਰਮਾਇਆ ਹੋਇਆ ਉਹਨਾਂ ਚਿਰ। ਹਾਂਜੀ,
ਜਪ ਤਪ ਸੰਜਮ ਹੋਰ ਕੋਈ ਨਾਹੀ, ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ, ਗੁਰ ਕੈ ਸ਼ਬਦੀ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏ ਦਾ।
ਹੁਣ ਗਾਹਾਂ ਦੀ ਗੱਲ ਹੋਰ ਆ ਗਈ, ਕਹਿੰਦੇ ਜਪ ਕਰ ਲੈ, ਤਪ ਕਰ ਲੈ, ਜਪ ਤਪ ਸੰਜਮ ਹੋਰ ਕੋਈ ਨਹੀਂ, ਜਪ ਤਪ ਸੰਜਮ ਹੋਰ ਕੋਈ ਵੀ ਐਸਾ ਕਾਲ ਨਹੀਂ ਹੈ ਜਿਹਦੇ ਨਾਲ ਜਪ ਕੀ ਫਾਸੀ ਕੱਟੀ ਜਾਵੇ, ਨਹੀਂ ਕੱਟ ਹੋਣੀ ਹੈ, ਕਿਸੇ ਤਰੀਕੇ ਨਾਲ ਨਹੀਂ ਕੱਟ ਹੁੰਦੀ। ਜਬ ਲੰਗ ਗੁਰ ਕਾ ਸ਼ਬਦ ਨਾ ਕਮਾਹੀ, ਜਿੰਨਾ ਜਿਹੜਾ ਗੁਰਬਾਣੀ ਦਾ ਸ਼ਬਦ ਉਪਦੇਸ਼ ਹੈ ਦੀ ਕਮਾਈ ਨਹੀਂ ਕਰਦਾ, ਉਹ ਨਹੀਂ ਤਿਆਗਦਾ, ਤੇ ਮੋਹ ਦੀ ਫਾਸ ਗੱਲ ਚੋਂ ਲੈਣੀ ਹੋਣੀ, ਆਪੇ ਲਾਉਣੀ ਪੈਣੀ ਹੈ। ਆਪੇ ਮੋਹ ਮਿੱਠਾ ਮਿੱਠਾ ਤਾਂ ਉਹਨੇ ਲਾਇਆ ਝੂਠ ਮੋਹ, ਪਰ ਇਹਨੂੰ ਕੌੜਾ ਮੰਨਣਾ ਪਊਗਾ। ਹੁਣ ਜੇ ਮੋਹ ਮਿੱਠਾ ਹੀ ਰਿਹਾ, ਕੌੜਾ ਨਾ ਹੋਇਆ, ਬਸ ਫਿਰ ਫਾਸੀ ਬਣੀ ਹੋਈ ਹੈ। ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ, ਜੇ ਗੁਰ ਕਾ ਸ਼ਬਦ ਦਾ ਜਿਹੜਾ ਉਪਦੇਸ਼ ਹੈ ਗੁਰਬਾਣੀ ਦਾ, ਇਹ ਕਿਸੇ ਨੂੰ ਮਿਲ ਗਿਆ, ਉਹਨੇ ਹੀ ਸੱਚ ਪਾਇਆ, ਨਹੀਂ ਹੋਰ ਕਿਤੋਂ ਤਾਂ ਸੱਚ ਮਿਲਿਆ ਹੀ ਨਹੀਂ ਕਦੇ ਕਿਸੇ ਨੂੰ, ਹੋਰ ਨੀ ਕਿਤੇ ਹੈ ਸੱਚ, ਸੱਚੇ ਸੱਚ ਸਮਾਏ ਦਾ। ਇਹ ਸੱਚ ਨੂੰ ਪਾ ਕੇ ਪ੍ਰਾਪਤ ਕਰਕੇ ਜੇ ਕੋਈ ਸੱਚਾ ਹੋ ਜਾਵੇ ਤਾਂ ਸੱਚ ਖੰਡ ਚ ਸਮਾ ਸਕਦਾ, ਤਾਂ ਸੱਚ ਖੰਡ ਦਾ ਜਿਹੜਾ ਹੈ ਨਾ ਬੰਨਾ, ਉਹਦੇ ਨਾਲ ਇਹਦੀ ਫਿਰ ਜੁੜ ਜੂਗੀ ਹੱਦ, ਇਹਦੇ ਉੱਤੇ ਦੀ ਅਜੂ ਰਕੀਰ, ਫਿਰ ਇੱਧਰ ਦੀ ਇਹ ਆਪਣੇ ਘਰ ਜਾ ਵੜੂਗਾ, ਇਹਦਾ ਘਰ ਬਾਹਰ ਹੋ ਜੂਗਾ, ਇਹਦਾ ਘਰ ਸੱਚਖੰਡ ਚਲਾ ਜਾਊਗਾ, ਇਧਰ ਆਜੂਗਾ, ਇਧਰ ਆਜੂ ਸੱਚਖੰਡ ਦੇ ਘੇਰੇ ਚ।
ਗੁਰ ਕਾ ਸ਼ਬਦ ਗੁਰਬਾਣੀ ਹੈ ਜੀ,
ਗੁਰ ਕਾ ਸ਼ਬਦ ਗੁਰਬਾਣੀ ਹੈ,
ਠੀਕ ਹੈ। ਗੁਰ ਕਾ ਸ਼ਬਦ ਮਿਲਿਆ ਸੱਚ, ਜੇ ਸੱਚ ਦੀ ਪ੍ਰਾਪਤੀ ਕਰਨੀ ਹੈ, ਆਜ ਸੱਚ ਵਾਲੀ ਅਵਸਥਾ ਲੈਣੀ ਹੈ, ਤਾਂ ਗੁਰ ਕੇ ਸ਼ਬਦ ਦੀ ਮਹੱਤਤਾ ਹੈ ਜੀ,
ਇਹਦੇ ਬਿਨਾਂ ਹੈ ਹੀ ਨਹੀਂ ਸੱਚ, ਕਦੇ ਸੱਚੀ ਬਾਣੀ ਇਹੀ ਹੈ,
ਠੀਕ ਹੈ। ਗੁਰ ਕੇ ਸ਼ਬਦ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏ ਦਾ, ਸੱਚੇ ਸੱਚੀ ਸਮਾਏ ਦਾ,
ਹਾਂ ਸੱਚ ਸੱਚ ਵਿੱਚ
ਸੱਚ ਸੱਚ ਸਮਾ ਜਾਂਦਾ ਹੈ।
ਉਹ ਸੱਚਖੰਡ ਜਿਹੜਾ ਸੱਚਾ ਹੋ ਜਾਂਦਾ ਸੱਚਖੰਡ ਦੀ ਹੱਦ ਚਲੀ ਜਾਂਦੀ ਉਹਦੀ ਜਮਦੀ ਫਾਂਸੀ ਉਹਦੀ ਨਿਕਲ ਜਾਂਦੀ ਹੈ ਰੱਸੀ ਥੱਲੇ ਆ ਜਾਂਦੀ ਹੈ ਆਪ ਉੱਪਰ ਚਲੇ ਜਾਂਦਾ
ਉਹ ਤਾਂ ਗਲੇ ਨਹੀਂ ਰਹਿੰਦਾ ਜਿੱਥੇ ਰੱਸੀ ਪੈਣੀ ਸੀ ਉਹ ਗਲੇ ਖਤਮ ਹੋ ਗਿਆ ਜੀ
ਹਾਂ
ਉਹ ਵਿੱਚੇ ਮਨ ਮੈਂ ਆਪ ਮਨ ਆਪਣੇ ਮਾਹੇ ਜਿਹੜੇ ਮਨ ਨੂੰ ਫਾਂਸੀ ਪੈਂਦੀ ਸੀ ਉਹ ਤਾਂ ਵਿੱਚੇ ਸਮਾ ਗਿਆ ਠੀਕ ਹੈ ਜੀ ਕਾਮ ਕ੍ਰੋਧ ਸਬਲ ਸੰਸਾਰਾ ਬਹੁ ਕਰਮ ਕਮਾਵੈ ਤਬ ਦੁੱਖ ਕਾ ਪਸਾਰਾ ਸਤਿਗੁਰ ਸੇਵੈ ਸੇ ਸੁਖ ਪਾਵੈ ਸੱਚੇ ਸ਼ਬਦੀ ਮਿਲਾਏਂਦਾ
ਕਾਮਨਾਵਾਂ ਇੱਛਾਵਾਂ ਔਰ ਕ੍ਰੋਧ ਸੰਸਾਰ ਦੇ ਵਿੱਚ ਬੜਾ ਸ਼ਕਤੀਸ਼ਾਲੀ ਹੈ ਸਬਲ ਸੰਸਾਰਾ ਸੰਸਾਰ ਦੀਆਂ ਇੱਛਾਵਾਂ ਔਰ ਸੰਸਾਰ ਦਾ ਕ੍ਰੋਧ ਬੜਾ ਸ਼ਕਤੀਸ਼ਾਲੀ ਹੈ ਦੋ ਸ਼ਕਤੀਆਂ ਬਹੁਤ ਬੜੀਆਂ ਨੇ ਉਹ ਕਰਮ ਕਮਾਵਾਂ ਸਭ ਦੁੱਖ ਕਾ ਪਸਾਰਾ ਔਰ ਜਿਹਨੇ ਕਰਮ ਧਰਮ ਨੇ ਨਾ ਹੋਰ ਧਰਮਾਂ ਦੇ ਪੱਤਾਂ ਦੇ ਵਿੱਚ ਕਰਮ ਧਰਮ ਪਾਖੰਡ ਜੇ ਦੀਸ ਇਹਨਾਂ ਨੂੰ ਸਮਝਦਾ ਤੇ ਲੁੱਟ ਲੈਂਦਾ ਜਿਹਨਾਂ ਨੂੰ ਪਰ ਜਿਹਨਾਂ ਦੇ ਬੱਤੇ ਭਰਮੇ ਮਿਲਦਾ ਭਰਮ ਰੂਪੇ ਬਣ ਜਾਂਦੇ ਨੇ ਜਿਹੜੇ ਅਸਲ ਧਰਮ ਦੇ ਕਰਮ ਹੈ ਹੀ ਨਹੀਂ ਉਹ ਕਰਦੇ ਕਰਦੇ ਨੂੰ ਭਰਮ ਹੋ ਜਾਂਦਾ ਵੀ ਮੈਂ ਬੜਾ ਧਾਰਮਿਕ ਬੰਦਾ ਹੋ ਗਿਆ ਉਹ ਜੇ ਫਸਾਉਂਦੇ ਨੇ ਜਿਹੜੇ ਮਾਇਆ ਮੋਹ ਨਹੀਂ ਛਡਾਉਂਦੇ ਧਰਮ ਉਹ ਫਸਾਉਣੇ ਵਾਲੇ ਨੇ ਇਹ ਬੜਾ ਸ਼ਕਤੀਸ਼ਾਲੀ ਹੈ ਮਾਇਆ ਮੋਹ ਉਹਦੇ ਗਲ ਚ ਫਾਸੀ ਰਹਿ ਜਾਂਦੀ ਹੈ ਫਿਰ ਮੁਕਤੀ ਮੁਕਤੀ ਨਹੀਂ ਮਿਲਦੀ ਉਹਨੂੰ ਬਹੁ ਕਰਮ ਕਮਾਵੈ ਸਭ ਦੁੱਖ ਕਾ ਪਸਾਰਾ ਸਭ ਦੁੱਖ ਦਾ ਹੀ ਪਸਾਰਾ ਹੈ ਕਰਮ ਕਮਾਉਣੇ ਸਤਿਗੁਰ ਸੇਵੈ ਸੇ ਸੁਖ ਪਾਵੈ ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ ਜਿਹੜੇ ਸੱਚ ਦਾ ਗਿਆਨ ਪ੍ਰਾਪਤ ਕਰਦੇ ਨੇ ਇਹ ਸੱਚ ਦੇ ਗਿਆਨ ਨੂੰ ਵਿਚਾਰਦੇ ਨੇ ਇਹ ਸੱਚ ਦੇ ਗਿਆਨ ਦਾ ਪ੍ਰਚਾਰ ਲੈਣ ਦੇਣ ਕਰਦੇ ਨੇ ਵਪਾਰ ਕਰਦੇ ਨੇ ਪ੍ਰਚਾਰ ਕਰਦੇ ਨੇ ਉਹ ਸੁਖ ਪਾਉਂਦੇ ਨੇ ਸੱਚੇ ਸ਼ਬਦ ਮਿਲਾਏ ਦਾ ਸੱਚੇ ਜਿਹੜੇ ਸ਼ਬਦ ਨੇ ਆ ਸੱਚੇ ਸ਼ਬਦ ਨਾਲ ਮਿਲਾਉਂਦੇ ਮਿਲ ਜਾਂਦੇ ਨੇ ਕੋਲ ਗੁਰਬਾਣੀ ਇੱਕ ਕਰਦੀ ਹੈ ਸਿੱਖਾਂ ਨੂੰ ਗੁਰਬਾਣੀ ਨੂੰ ਛੱਡ ਕੇ ਇੱਕ ਕਿਵੇਂ ਹੋ ਜਾਣਗੇ ਗੁਰਬਾਣੀ ਦਾ ਲੜ ਛੱਡਾਂ ਲੜੀ ਜਾਂਦੇ ਨੇ ਮਾਇਆ ਦੇ ਵਿੱਚ ਫਸੇ ਨੇ ਲੜਦੇ ਗੁਰਬਾਣੀ ਦਾ ਲੜ ਫੜੇ ਬਿਨਾਂ ਇਕਤਾ ਹੋ ਨਹੀਂ ਸਕਦੀ ਬ੍ਰਹਮਣੇ ਵਾਲੀ ਗੁਰਬਾਣੀ ਹੈ ਗੁਰਬਾਣੀ ਦੇ ਜੇ ਆ ਜਾਣਗੇ ਗੁਰਬਾਣੀ ਨੂੰ ਮਿਲ ਲੈਣਗੇ ਉਹਨਾਂ ਦੀ ਏਕਤਾ ਹੋ ਜੂਗੀ ਮਿਲ ਜਾਣਗੇ ਇੱਕ ਸ਼ਕਤੀ ਹੋ ਜੂਗੀ ਜਿਹੜੇ ਤੇ ਪਰੇ ਰਹਿਣਗੇ ਉਹ ਭਟਕਦੇ ਰਹਿਣਗੇ ਉਹ ਤਾਂ ਵਿਖਿਆ ਦੇ ਕੀੜੇ ਨੇ ਸਿੱਖਣੀਆਂ ਨੇ ਉਹ ਤਾਂ ਸੰਸਾਰੀ ਜੀਵ ਨੇ ਹਾਂਜੀ
ਕੌਣ ਪਾਣੀ ਹੈ ਬੈਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤੇ ਜਾ ਤਿਸੈ ਪਛਾਣੈ ਮਾਇਆ ਮੋਹ ਚੁਕਾਏਂਦਾ
ਇਹਦੇ ਪੌਣ ਹੈ ਪਾਣੀ ਹੈ ਔਰ ਅੱਗ ਹੈ ਉਹ ਤਾਂ ਹੈ ਉਹ ਸਭ ਦੇ ਸਾਹਮਣੇ ਹੈ ਮਾਇਆ ਮੋਹ ਵਰਤੈ ਸਭ ਅੰਤਰ ਸਾਰਿਆਂ ਦੇ ਅੰਦਰ ਮਾਇਆ ਮੋਹ ਹਜੇ ਤੱਕ ਮਾਇਆ ਹੈ ਪੌਣ ਪਾਣੀ ਬੈਸੰਤਰ ਸਾਰਿਆਂ ਦੇ ਅੰਦਰ ਮਾਇਆ ਮੋਹ ਹੀ ਹੈ ਜਿਨ੍ਹਾਂ ਨੇ ਇਹ ਦੇਵਤੇ ਮੰਨੇ ਨੇ ਪੌਣ ਪਾਣੀ ਬਸੰਤ ਨੂੰ ਦੇਵਤੇ ਮੰਨਦੇ ਨੇ ਉਹ ਮਾਇਆ ਮੋਹ ਤੋਂ ਕਿਵੇਂ ਬਚ ਸਕਦੇ ਨੇ ਇਹਨਾਂ ਦੇ ਅੰਦਰ ਤਾਂ ਮਾਇਆ ਮੋਹ ਇਹ ਆਪ ਹੀ ਮਾਇਆ ਇਹਦਾ ਮੋਹ ਹੈ ਜਿਹਨ ਕੀਤੇ ਜਾਂ ਤਿਸੈ ਪਛਾਣੇ ਜਿਹਨੇ ਇਹ ਤਿੰਨੇ ਬਣਾਏ ਨੇ ਨਾ ਪੌਣ ਪਾਣੀ ਬਸੰਤ ਜਿਹਨੇ ਬਣਾਏ ਨੇ ਜਦ ਉਹਨੂੰ ਪਛਾਣ ਲੈਂਦਾ ਹੁਕਮ ਨੂੰ ਮਾਇਆ ਮੋਹ ਚੁਕਾਏਂਦਾ ਫਿਰ ਮਾਇਆ ਮੋਹ ਅੰਦਰ ਹੋ ਜਾਂਦਾ ਉਹ ਮਾਇਆ ਮੋਹ ਨੂੰ ਚੁਕਾਉਂਦਾ ਖਤਮ ਕਰਦਾ ਜਿਹਨੇ ਪੌਣ ਪਾਣੀ ਬੈਸੰਤਰ ਬਣਾਏ ਨੇ ਉਹਦੀ ਸੋਝੀ ਬਿਨਾ ਮਾਇਆ ਦਾ ਮੋਹ ਨਹੀਂ ਜਾ ਸਕਦਾ
ਪੌਣ ਪਾਣੀ ਹੈ ਬੈਸੰਤਰ ਮਤਲਬ ਪੌਣ ਪਾਣੀ ਅਤੇ ਬੈਸੰਤਰ ਅਗਨੀ
ਪੌਣ ਪਾਣੀ ਹੈ ਬੈਸੰਤਰ ਇਹ ਅੱਗੇ ਹੈ ਦੋਏ ਮਿਲ ਕੇ ਪੌਣ ਉੱਤੇ ਨੂੰ ਉੱਠਦੀ ਹੈ ਪਾਣੀ ਆਕਸੀਜਨ ਨਾਲ ਉਹ ਜਲਦੀ ਹੈ ਤਿੰਨੇ ਚੀਜ਼ਾਂ ਨੇ ਭਾਈ ਆਕਸੀਜਨ ਹਾਈਡਰੋਜਨ ਵੀ ਪੌਣੇ ਹੈ ਇਹ ਤੋਂ ਹੀ ਪਾਣੀ ਬਣਿਆ ਹੋਇਆ ਬੈਸੰਤਰ ਵੀ ਇਹੀ ਹੈ
ਸਾਨੂੰ ਤਾਂ ਸਾਇੰਸ ਦਾ ਲੈਸਨ ਵੀ ਪੜ੍ਹਾਤਾ ਜੀ ਪੌਣ ਜਿਹੜੀ ਹੈ ਆਕਸੀਜਨ ਔਰ ਹਾਈਡਰੋਜਨ ਅਲੱਗ ਅਲੱਗ ਹੈ ਇਹਨਾਂ ਦੋਹਾਂ ਤੋਂ ਪਾਣੀ ਬਣਦਾ ਪਾਣੀ ਤੋਂ ਅੱਗੇ ਫਿਰ ਅੱਗ ਪੈਦਾ ਹੋ ਰਹੀ ਹੈ ਕਿਉਂਕਿ ਜਿੰਨੀ ਲੱਕੜ ਹੈਗੀ ਉਹਦੇ ਵਿੱਚ ਇਹ ਅੱਗ ਹੈ ਉਹ ਪਾਣੀ ਤੋਂ ਬਿਨਾਂ ਲੱਕੜ ਨਹੀਂ ਹੈ
ਪਾਣੀ ਚ ਅੱਗ ਸਟੋਰ ਹੁੰਦੀ ਹੈ
ਪਾਣੀ ਅੱਗ ਦਾ ਜਨਮਦਾਤਾ ਹੈ ਕਹਿਣ ਦਾ ਭਾਵ
ਬਿਲਕੁਲ ਪਾਣੀ ਅੱਗ ਰੂਪ ਹੈ
ਪੌਣ ਜਿਹੜੀ ਹੈ ਉਹ ਪਾਣੀ ਦਾ ਜਨਮਦਾਤਾ ਹੈਗੀ ਹੈ ਸੋ ਇਹ ਤਿੰਨੇ ਮਿਲੇ
ਅੰਦਰ ਬੈਠੀ ਹੈ ਜਿਹੜੀ ਬੈਸੰਤਰ ਅੱਗ
ਮਾਇਆ ਮੋਹ ਵਰਤੈ ਸਭ ਅੰਤਰ ਇਹ ਚੇਤਨ ਹੋ ਗਏ ਹੈ ਜੀ
ਤੇ ਮਾਇਆ ਮੋਹ ਇਹ ਚੋਂ ਪੈਦਾ ਹੁੰਦਾ ਦੇਖੇ ਤੋਂ ਫਿਰ ਦੇਖਿਓ ਵੀ ਨਹੀਂ ਆਸਾ ਇਹਨਾਂ ਦਾ ਤਿਆਗ ਹੈ ਜਿਹੜਾ ਮੋਹ ਦਾ ਤਿਆਗ ਹੈ ਪੌਣ ਪਾਣੀ ਬੈਸੰਤਰ ਦਾ ਤਿਆਗ ਸਰੀਰ ਦਾ ਤਿਆਗ ਹੈ ਮਾਇਆ ਦਾ ਤਿਆਗ ਹੈ ਹਾਂਜੀ
ਜਿਨ ਕੀਤੇ ਜਾਂ ਤਿਸੈ ਪਛਾਣੈ ਮਾਇਆ ਮੋਹ ਚੁਕਾਏਂਦਾ
ਪੌਣ ਪਾਣੀ ਬਸੰਤ ਦੀ ਜਗ੍ਹਾ ਜਿਹਨੇ ਪੌਣ ਪਾਣੀ ਬਸੰਤ ਪੈਦਾ ਕੀਤੇ ਨੇ ਜਾਂ ਉਹ ਮੰਨ ਲੈਂਦਾ ਫਿਰ ਇਹ ਬਾਹਰ ਨਿਕਲ ਜਾਂਦੇ ਨੇ ਤੇ ਮਾਇਆ ਮੋਹ ਵੀ ਚਲਾ ਜਾਂਦਾ। ਮਾਇਆ ਮੋਹ ਵਾਲੇ ਇਹਨਾਂ ਦੀ ਸੰਤ ਦੀ ਪੂਜਾ ਕਰਦੇ ਨੇ ਉਹ, ਇਹ ਦੇਵਤੇ ਨੇ ਉਹਨਾਂ ਦੇ। ਇਹ ਗਾਂ ਜਾ ਜਾਊਗਾ ਫਿਰ ਇਹਨਾਂ ਦੀ ਵੈਲਿਊ ਖਤਮ। ਹਾਂਜੀ,
ਇੱਕ ਮਾਇਆ ਮੋਹ ਗਰਭ ਵਿਆਪੇ, ਹਉਮੈ ਹੋਏ ਰਹੇ ਹੈ ਆਪੇ, ਜਮ ਕਾਲੇ ਕੀ ਖਬਰ ਨਾ ਪਾਈ, ਅੰਤ ਗਿਆ ਪਛਤਾਏਂਦਾ।
ਇੱਕ ਉਹਨਾਂ ਨੂੰ ਇੰਨਾ ਮਾਇਆ ਦਾ ਮੋਹ ਹੈ, ਉਹਨਾਂ ਨੂੰ ਉਤਾਰੇ ਹੋ ਗਏ, ਮਾਇਆ ਇੰਨੀ ਹੋ ਗਈ, ਮੋਹ ਇੰਨਾ ਹੋ ਗਿਆ, ਮੋਹ ਦੇ ਵਿੱਚ ਇੰਨੇ ਇਕੱਠੇ ਹੋ ਗਏ। ਮਾਇਆ ਨਾਲ ਜਿਹੜੇ ਇਕੱਠੇ ਨੇ ਮੋਹ ਨਾਲ ਇਕੱਠੇ ਹੁੰਦੇ ਨੇ, ਇਸਲਾਮ ਮਾਇਆ ਮੋਹ ਵਿੱਚ ਇਕੱਠਾ ਹੋਇਆ ਹੋਇਆ। ਜਦੋਂ ਅਸੀਂ ਧਰਮ ਨੂੰ ਰਾਜ ਦੇ ਵਿੱਚ ਬਦਲਣਾ ਚਾਹਾਂਗੇ, ਰਾਜ ਕਰਨ ਦੀ ਇੱਛਾ ਨਾਲ ਜਦੋਂ ਧਰਮ ਤੁਸੀਂ ਕਰੋਗੇ, ਉਦੋਂ ਮੋਹ ਹੁੰਦਾ, ਡਰ ਹੋਊਗਾ, ਤਾਂ ਇਕੱਠੇ ਹੋਣਗੇ। ਉਹ ਪ੍ਰੇਮ ਨਹੀਂ ਹੁੰਦਾ, ਪ੍ਰੇਮ ਹੋਊ ਜਿਹਨਾਂ ਤੇ ਰਾਜ ਕਰਨਾ ਉਹਨਾਂ ਨਾਲ ਵੀ ਉਨੀ, ਉਹਨਾਂ ਨੂੰ ਉਨੀ ਵੈਲਿਊ ਦਊ। ਪ੍ਰੇਮ ਉਹਨਾਂ ਨੂੰ ਇੱਕੋ ਜਿਹਾ ਸਮਝੂਗਾ। ਪ੍ਰੇਮ ਦੇ ਵਿੱਚ ਤਾਂ ਅੱਗੇ ਕੋਈ ਵੈਰੀ ਬਗਾਨਾ ਹੁੰਦਾ ਹੀ ਨਹੀਂ, ਉਹ ਵਿੱਚ ਵੈਰੀ ਆਪਣਾ ਪਰਾਇਆ ਵੈਰੀ ਬਗਾਨਾ ਹੁੰਦਾ। ਜਦੋਂ ਧਰਮ ਦੇ ਵਿੱਚ ਰਾਜ ਕਰਨ ਦੀ ਇੱਛਾ ਹੋ ਜਾਵੇ, ਜਦੋਂ ਖੋਟ ਆ ਜਾਂਦੀ ਹੈ, ਆ ਪੌਣ ਪਾਣੀ ਅਗਨੀ ਅਵਰ ਦੇ ਸਾਰੇ ਵਿੱਚ ਸਾਰੇ ਸੰਸਾਰ ਵਿੱਚ ਆ ਕੇ ਪ੍ਰਵੇਸ਼ ਕਰ ਜਾਂਦਾ। ਇੱਕ ਮਾਇਆ ਮੋਹ ਗਰਭ ਵਿਆਪੇ, ਆ ਮਾਇਆ ਮੋਹ ਦਾ ਗਰਭ ਹੋ ਜਾਂਦਾ, ਹੰਕਾਰੀ ਹੋ ਜਾਂਦੇ ਨੇ। ਹਉਮੈ ਹੋਏ ਰਹੇ ਹੈ ਆਪੇ, ਹਉਮੈ ਦਾ ਅਵਤਾਰ ਹੋ ਗਏ, ਆਪੇ ਹਉਮੈ ਦਾ ਅਵਤਾਰ ਹੋ ਗਏ, ਵੱਡੇ ਵੱਡੇ ਹੰਕਾਰੀ ਹੋ ਗਏ। ਕ੍ਰਿਸ਼ਨ ਕਹਿੰਦਾ ਮਾਇਆ ਹੀ ਸਭ ਕੁਛ, ਚਲੋ ਖਤਮ ਹੋ ਗਈ ਗੱਲ। ਕਿਉਂ ਕਾਲ ਲਈ ਕੀ ਖਬਰ ਨਾ ਪਾਈ, ਪਰ ਕਿਉਂ ਕਾਲ ਹੈ ਨਾ, ਤੇਰਾ ਆਪਣਾ ਇੰਡਾ ਸਰੀਰ ਉਹਦੀ ਖਬਰ ਹੀ ਨਹੀਂ ਹੈ। ਅੰਤ ਗਿਆ ਪਛਤਾਣ ਦਾ, ਅੰਤ ਜਦ ਇੱਥੋਂ ਛੱਡ ਕੇ ਜਾਂਦਾ ਨਾ, ਤਾਂ ਫਿਰ ਪਛਤਾਉਂਦਾ, ਫਿਰ ਉਹ ਦੇਖਦੇ ਰਾਹ ਤਾਂ ਕਿਉਂ ਬਈ, ਤੂੰ ਤਾਂ ਕਹਿੰਦਾ ਮੈਂ ਰੱਬਾਂ ਯਾਰ, ਹੁਣ ਕੀ ਗੱਲ ਹੋ ਗਈ, ਮੰਨੀ ਵੀ ਪਾਉਣ ਤਾਂ ਸਵਾਖੀ ਹੈ। ਹਾਂਜੀ,
ਜਿਨ ਉਪਾਏ ਸੋ ਵਿਧੀ ਜਾਣੈ, ਗੁਰਮੁਖੀ ਦੇਵ ਹੈ ਸ਼ਬਦ ਪਛਾਣੈ, ਨਾਨਕ ਦਾਸ ਕਹੇ ਬੇਨੰਤੀ, ਸੱਚ ਨਾਮ ਚਿਤ ਲਾਏਂਦਾ।
ਇਹਨੇ ਪੈਦਾ ਕੀਤੇ ਨੇ ਇਹ ਨਾ ਤੱਤ ਸਾਰੇ, ਅਮੋਹ ਮਾਇਆ ਜੋ ਵੀ ਪੈਦਾ ਹੋਇਆ ਹੋਇਆ ਸੰਸਾਰ, ਸ੍ਰਿਸ਼ਟੀ ਜੀ ਨੇ ਉਪਾਈ ਹੈ, ਉਹ ਸਾਰੀ ਵਿਧੀ ਛੁੱਟਣ ਦੀ ਵਿਧੀ ਉਹ ਜਾਣਦਾ, ਇਥੋਂ ਫਾਂਸਣ ਦੀ ਵਿਧੀ ਤਾਂ ਸਾਰੀ ਜਾਣਦੇ ਨੇ, ਛੁੱਟਣ ਦੀ ਵਿਧੀ ਉਹ ਕੱਲਾ ਹੀ ਜਾਣਦਾ। ਗੁਰਮੁਖੀ ਦੇਵ ਹੈ ਸ਼ਬਦ ਪਛਾਣੈ, ਗੁਰਮੁਖਾਂ ਨੂੰ ਜਿਹੜੀ ਉਹਨੇ ਦਿੱਤੀ ਹੈ ਨਾ ਜਾਣਕਾਰੀ ਛੁੱਟਣ ਦੀ, ਉਹਦੇ ਸ਼ਬਦ ਦੇ ਵਿੱਚ ਹੈ, ਆ ਜੋ ਉਪਦੇਸ਼ ਹੈ ਇਹਦੇ ਵਿੱਚ ਛੁੱਟਣ ਦੀ ਵਿਧੀ ਹੈ, ਇਹਨੂੰ ਪਛਾਣਨਾ ਚਾਹੀਦਾ ਹੈ ਵਿਧੀ ਕੀ ਹੈ। ਅਸਲ ਵਿਧੀ ਪਛਾਣਨੀ ਹੋਈ ਹੈ, ਛੁੱਟਣ ਦੀ ਵਿਧੀ ਹੋਈ ਦੱਸੀ ਹੋਈ ਹੈ ਇਹਦੇ ਵਿੱਚ, ਉਹ ਵਿਧੀ ਹੋਈ ਸਮਝਣੀ ਹੈ, ਸਮਝਣ ਵਾਲੀ ਗੱਲ ਹੈ। ਨਾਨਕ ਦਾਸ ਕਹੇ ਬੇਨਤੀ, ਨਾਨਕ ਦਾ ਦਾਸ ਹੈ ਆਪ, ਉਹ ਤਾਂ ਬੇਨਤੀ ਕਹਿੰਦਾ, ਇੱਕ ਬੇਨਤੀ ਕਰ ਰਿਹਾ, ਸੱਚ ਨਾਮ ਚਿਤ ਲਾਏਂਦਾ, ਉਹ ਤਾਂ ਕਹਿੰਦਾ ਵੀ ਮੈਂ ਤਾਂ ਆਪਣਾ ਸੱਚ ਨਾਮ ਚਿਤ ਲਾ ਕੇ ਰੱਖਦਾ, ਮੈਂ ਤਾਂ ਤਾਂ ਛੁੱਟਿਆ ਹੋਇਆ, ਇਹੀ ਵਿਧੀ ਹੈ, ਇਹ ਵਿਧੀ ਹੈ ਜਿਹਦਾ ਸਤਨਾਮ ਨਾਲ ਚਿੱਤ ਲੱਗਿਆ ਹੈ, ਉਹ ਫਸਦਾ ਹੀ ਨਹੀਂ, ਉਹਨੂੰ ਕੋਈ ਫਸਾ ਸਕਦਾ ਹੀ ਨਹੀਂ, ਚਿੱਤ ਲਾ ਕੇ ਰੱਖੋ, ਨਾਮ ਨਾਲ ਜੋੜ ਕੇ ਰੱਖੋ, ਇਹ ਵਿਧੀ ਦੱਸੀ ਹੈ ਨਾਰੀ ਭਗਤੀ ਹੈ। ਹਾਂਜੀ,
ਇੱਥੇ ਮਾਰੂ ਮਹੱਲਾ ਤੀਜਾ ਦੇ 16ਵੇਂ, ਤੇ ਇੱਥੇ ਵੀ 16:2-16 ਹੈ, ਇਹ ਦੂਸਰਾ 16 ਹੈ ਜਿਹਦਾ ਕਿ ਕੋਈ ਪਿੱਛੇ ਸਿਰਲੇਖ ਤਾਂ ਨਹੀਂ ਹੈ, ਪਰ ਇਹ 5-5 ਸੋਲਿਆਂ ਦੇ ਜੁੱਟ ਹਨ, ਉਸ ਤੋਂ ਬਾਅਦ ਕੋਈ ਨਾ ਕੋਈ ਥੀਮ ਬਦਲਦਾ ਹੈ। ਇਹ ਅਗਲੇ ਥੀਮ ਦੇ ਵਿੱਚ 16 ਦਰਜ ਹੈ, ਮਾਰੂ ਮਹੱਲਾ ਤੀਜਾ ਦੇ 16ਵੇਂ ਸੋਲੇ ਦੀ ਸਮਾਪਤੀ ਹੈ ਜੀ।